And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਅੱਜ ਮੌਸਮ ਕਾਫੀ ਬਦਲ ਗਿਆ ਹੋਇਆ ਪਿਛਲੇ ਦਿਨਾਂ ਦੇ ਮੁਕਾਬਲੇ। ਦੇਰ ਇਜ਼ ਅ ਲੋਟ ਆਫ ਓਵਰਕਾਸਟ ਵੈਦਰ ਹੈਗਾ, ਥੋੜ੍ਹੀ ਬਾਰਿਸ਼ ਵਗੈਰਾ ਵੀ ਹੋਈ ਓਵਰ।
ਇਟਸ ਅ ਰਿਮਾਈਂਡਰ ਕਿ ਅਜੇ ਸਪਰਿੰਗ ਹੀ ਹੈ।
ਹਾਂ,
ਨਹੀਂ ਆਈ।
ਵਾਸੂ ਜੀ, ਕੱਲ੍ਹ ਜਦੋਂ, ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ ਨਾ, ਮਾਰਕ ਕਾਰਨੀ ਨੇ ਬਾਅਦ 'ਚ ਵੈਸੇ ਜਦੋਂ ਪ੍ਰੈਸ ਕਾਨਫਰੰਸ ਕੀਤੀ, ਉਹ 'ਚ ਵਿੱਚ ਨੂੰ ਪਹਿਲਾਂ ਐਮਰਜੈਂਸੀ ਸਾਇਰਨ ਵੀ ਵੱਜੀ ਜਾਂਦੇ ਸੀ ਪਿੱਛੇ, ਮਾੜੀ ਮੋਟੀ ਧੁੱਪ ਵੀ ਖਿੜੀ ਜਾਂਦੀ ਸੀ, ਮਾੜੀ ਮੋਟੀ ਫਿਰ ਉਹ ਬੱਦਲਾਂ ਦੇ ਓਹਲੇ ਸੂਰਜ ਹੋ ਜਾਂਦਾ ਸੀ,
ਹਵਾ ਬਹੁਤ ਤੇਜ਼ ਸੀ,
ਹਵਾ ਤੇਜ਼ ਸੀ। ਇਟ ਵਾਜ਼ ਕੁਆਇਟ, ਜਿਵੇਂ ਨਾ ਵੀ ਮੌਸਮ ਜਾਂ ਓਵਰਆਲ ਮਾਹੌਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਹਾਲ ਬਿਆਨ ਨਹੀਂ ਕਰ ਰਿਹਾ ਹੋਵੇ ਕਿ ਡੋਨਲਡ ਟਰੰਪ ਦੇ ਨਾਲ ਜਿਹੜੀ ਮੀਟਿੰਗ ਸੀ ਉਹ ਕਿਹੋ ਜਿਹੀ ਰਹੀ, ਜਿਵੇਂ ਉਹਦਾ ਇੱਕ ਉਹ ਮੌਸਮ ਵੱਲੋਂ ਦਿੱਤਾ ਜਾਣ ਵਾਲਾ ਵੇਰਵਾ ਸੀ, ਜਾਂ ਪਿੱਛੇ ਜਿਹੜੇ ਐਮਰਜੈਂਸੀ ਸਾਇਰਨ ਬਲੇਅਰ ਕਰਦੇ ਜਾ ਰਹੇ ਸੀ ਉਹਦੇ ਰਾਹੀਂ, ਉਹ ਕਹਿ ਲਓ ਪੋਇਟਿਕ ਵੇਰਵਾ। ਅੱਛਾ, ਉਹਦੇ ਬਾਰੇ ਗੱਲ ਕਰਦੇ ਹਾਂ ਅੱਗੇ ਚੱਲ ਕੇ। ਪਰ ਜਿਹੜਾ ਵਾਸੂ ਜੀ ਓਵਰਨਾਈਟ ਇਹ ਮਿਲਟਰੀ ਐਕਸ਼ਨ ਭਾਰਤ ਵੱਲੋਂ ਕੀਤਾ ਗਿਆ, ਓਪਰੇਸ਼ਨ ਸਿੰਧੂਰ, ਕੁਇਕਲੀ ਉਹਦੀ ਗੱਲ ਜ਼ਰੂਰ ਕਰੀਏ। ਭਾਰਤੀ ਸਮੇਂ ਮੁਤਾਬਕ ਰਾਤ ਦੇ 1:05 'ਤੇ ਜਿਹੜੀ ਕਾਰਵਾਈ ਹੈ ਇਹ ਸ਼ੁਰੂ ਕੀਤੀ ਜਾਂਦੀ ਹੈ। 25 ਮਿੰਟ ਇਹ ਮਿਲਟਰੀ ਐਕਸ਼ਨ ਚੱਲਦਾ, ਜਿਹਦੇ ਵਿੱਚ ਟਾਰਗੇਟਡ ਤਰੀਕੇ ਨਾਲ ਜਿਹੜੇ 9 ਟੈਰੋਰਿਸਟ ਹਾਈਡ ਆਊਟਸ ਨੇ ਪਾਕਿਸਤਾਨ ਵਾਲੇ ਪਾਸੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ।
ਜਾਂ ਸੋ ਭਾਰਤੀ ਸਰਕਾਰ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਕਿ ਇਹਦੇ ਵਿੱਚ 70 ਟੈਰਰਿਸਟ ਮਾਰੇ ਗਏ ਤੇ 24 ਸਟ੍ਰਾਈਕਸ ਕੀਤੀਆਂ ਗਈਆਂ ਇਹਨਾਂ 9 ਟੈਰਰ ਕੈਂਪਸ ਦੇ ਉੱਤੇ 25 ਮਿੰਟਾਂ ਦੇ ਅੰਦਰ। ਪਰ ਪਾਕਿਸਤਾਨ ਵੱਲੋਂ ਅਜੇ ਵੀ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਕੋਈ ਟੈਰਰਿਸਟ ਕੈਂਪ ਨਹੀਂ ਹੈਗੇ, ਤੇ ਉਹ ਕਹਿ ਰਹੇ ਨੇ ਕਿ ਸਿਵਿਲੀਅਨ ਲੋਕੇਸ਼ਨਸ ਨੂੰ ਟਾਰਗੇਟ ਕੀਤਾ ਗਿਆ। ਸੋ ਪਾਕਿਸਤਾਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਹਮਲੇ ਕੀਤੇ ਗਏ ਉਹਨਾਂ ਦੇ ਵਿੱਚ 26 ਲੋਕ ਘੱਟੋ ਘੱਟ ਮਾਰੇ ਗਏ ਨੇ, 46 ਜ਼ਖਮੀ ਹੋਏ ਨੇ, ਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਪ੍ਰੋਵਿੰਸ ਦੇ ਵਿੱਚ ਵੀ 1-2 ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ। ਇਹ ਕਿਹਾ ਜਾ ਰਿਹਾ ਵੀ 1-2 ਮਸਜਿਦਾਂ ਵੀ ਅਟੈਕ ਕੀਤੀਆਂ ਗਈਆਂ ਨੇ। ਸੋ ਨੈਰੇਟਿਵ ਜਿਹੜੇ ਨੇ
ਦੋਨੋਂ
ਪਾਸੋਂ ਵੱਖਰੋ ਵੱਖਰੇ ਨੇ। ਸੋ ਪਾਕਿਸਤਾਨ ਵੱਲੋਂ ਇਹ ਵੀ ਕਲੇਮ ਕੀਤਾ ਜਾ ਰਿਹਾ ਕਿ ਉਹਨਾਂ ਨੇ 5 ਇੰਡੀਅਨ ਏਅਰਫੋਰਸ ਦੇ ਜਹਾਜ਼ ਜਿਹੜੇ ਨੇ ਫਾਈਟਰ ਜੈਟਸ ਉਹ ਮਾਰ ਕੇ ਆਏ ਨੇ, ਤੇ ਇੰਡੀਆ ਡਿਨਾਈ ਕਰ ਰਿਹਾ। ਤੇ ਫਿਰ ਇੰਡੀਆ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਸ਼ੈਲਿੰਗ ਬਹੁਤ ਜ਼ਿਆਦਾ ਕਰ ਰਹੇ ਨੇ, ਤੇ ਉਹਦੇ ਕਰਕੇ ਭਾਰਤ ਵਾਲੇ ਪਾਸੇ 15 ਲੋਕ ਘੱਟੋ ਘੱਟ ਮਾਰੇ ਗਏ ਨੇ, 43 ਜ਼ਖਮੀ ਹੋਏ ਨੇ। ਪੁੰਛ ਡਿਸਟ੍ਰਿਕਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਟਾਰਗੇਟ ਕੀਤੇ ਗਏ ਨੇ, ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਵੀ 3 ਲੋਕਾਂ ਦੀ ਮੌਤ ਹੋਈ ਹੈ। ਸੋ ਵਿਜੇ ਜੀ, ਇਸ ਤਰ੍ਹਾਂ ਦੀਆਂ ਬੜੀਆਂ ਮੰਦਭਾਗੀਆਂ ਜਿਹੀਆਂ ਖਬਰਾਂ ਆ ਰਹੀਆਂ ਨੇ, ਤੇ ਸਾਡੇ ਇੱਥੇ ਜੋ ਕਮਿਊਨਿਟੀ ਹੈ ਉਹਨਾਂ ਉਹ ਜਾਣਨਾ ਚਾਹੁੰਦੇ ਨੇ ਵੀ ਇਸ ਵੇਲੇ ਫਲਾਈਟਸ ਦਾ ਕੀ ਹਾਲ ਚਾਲ ਹੈ। ਸੋ ਦਿੱਲੀ ਏਅਰਪੋਰਟ ਇਜ਼ ਫੰਕਸ਼ਨਿੰਗ, ਦਿੱਲੀ ਏਅਰਪੋਰਟ ਫੰਕਸ਼ਨ ਕਰ ਰਿਹਾ, ਪਰ ਫਲਾਈਟਸ ਡਿਲੇਡ ਨੇ ਕਾਫੀ, ਤੇ ਕਾਫੀ ਸਾਰੀਆਂ ਫਲਾਈਟਸ ਕੈਂਸਲ ਵੀ ਹੋਈਆਂ ਨੇ। ਓਵਰਆਲ 140 ਫਲਾਈਟਸ ਕੈਂਸਲ ਹੋਈਆਂ ਦਿੱਲੀ ਏਅਰਪੋਰਟ ਦੀਆਂ, ਦੱਸਿਆ ਜਾਂਦਾ, ਤੇ ਬਹੁਤ ਸਾਰੀਆਂ ਫਲਾਈਟਸ ਡਿਲੇਡ ਨੇ। ਮੈਂ ਦੇਖ ਰਿਹਾ ਸੀ ਜਿਹੜੀ ਏਅਰ ਇੰਡੀਆ ਦੀ ਫਲਾਈਟ ਹੈ, ਡਾਇਰੈਕਟ ਫਲਾਈਟ ਜਿਹੜੀ ਇੱਥੋਂ ਆਪਣੇ ਵੈਂਕੂਵਰ ਤੋਂ ਦਿੱਲੀ ਜਾਂਦੀ ਆ, ਉਹ 7-8 ਘੰਟੇ ਲੇਟ ਚੱਲ ਰਹੀ ਹੈ, ਪਰ ਚੱਲ ਰਹੀ ਹੈ। ਸੋ ਫਲਾਈਟਸ, ਕਿਉਂਕਿ ਉਹ 에ਅਰ ਸਪੇਸ ਡਾਈਵਰਜ਼ਨ ਕਰਕੇ ਫਲਾਈਟਸ ਡਿਲੇਡ ਨੇ ਜ਼ਿਆਦਾ।
ਜਿਹੜੀ 에ਅਰ ਸਪੇਸ ਬੰਦ ਕੀਤੀ ਵੀ ਗਈ ਹੈ ਨਾ, ਉਹ ਲੇਹ ਤੋਂ ਲੈ ਕੇ ਪੋਰਬੰਦਰ ਤੱਕ 에ਅਰ ਸਪੇਸ ਬੰਦ ਹੋਈ ਹੈ। ਹੁਣ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਮੈਪ ਸੋਚ ਲੈਂਦੇ ਹਾਂ ਕਿ ਲੇਹ ਤੋਂ ਲੈ ਕੇ ਪੋਰਬੰਦਰ ਤੱਕ ਇਹ ਸਾਰਾ ਕੁਛ ਹੀ ਬੰਦ ਆ, ਵੀ ਦੈਟਸ ਯੂ ਨੋ ਨਾਰਦਰਨ ਰੀਜਨ ਐਂਡ ਬਿਲਕੁਲ ਜਿਹੜੀ ਸਦਰਨ ਟਿਪ 'ਤੇ ਜਿਹੜੇ ਆਪਣੇ ਏਅਰਪੋਰਟਸ ਵਗੈਰਾ ਹੈਗੇ ਨੇ, ਜੇ ਉਹ 에ਅਰ ਸਪੇਸ ਬੰਦ ਹੋਈ ਆ, ਸੋ ਉਹਦਾ ਮਤਲਬ
ਗੁਜਰਾਤ
ਪੋਰਬੰਦਰ ਗੁਜਰਾਤ ਆ, ਯੂਅਰ ਰਾਈਟ, ਸੋਰੀ ਮੈਂ ਏਅਰਪੋਰਟ ਪਲੇਅਰ ਨਾਲ ਕਨਫਿਊਜ਼ ਕਰ ਗਿਆ, ਸੋਰੀ। ਸੋ ਜੇ ਪੋਰਬੰਦਰ ਤੇ ਪੋਰਬੰਦਰ ਤੱਕ ਦੀ ਜੇ 에ਅਰ ਸਪੇਸ ਬੰਦ ਹੋਈ ਆ ਬਿਟਵੀਨ ਲੇਹ ਐਂਡ ਪੋਰਬੰਦਰ, ਉਹ 에ਅਰ ਸਪੇਸ ਹੈ, ਦੈਟ ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਰਾਹ ਦੇ ਵਿੱਚ ਹੋਰ ਜਿੰਨੇ ਵੀ ਏਅਰਪੋਰਟਸ ਆਉਂਦੇ ਨੇ ਸਾਰੇ ਹੀ ਬੰਦ ਨੇ। ਸੋ ਇਸ ਕਰਕੇ ਇਸ ਚੀਜ਼ ਦਾ ਵੀ ਜ਼ਰੂਰ ਧਿਆਨ ਰੱਖਿਆ ਜਾਵੇ। ਦੂਜੀ ਗੱਲ ਇਹ ਹੈ, ਭਾਰਤ ਵੱਲੋਂ ਇਹ ਆਖਿਆ ਗਿਆ ਵੀ ਅਸੀਂ ਨਾ ਤਾਂ ਕੋਈ ਸਿਵਿਲੀਅਨ ਇਨਫਰਾਸਟ੍ਰਕਚਰ, ਨਾ ਹੀ ਕੋਈ ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਉਹਨਾਂ ਦਾ ਮਿਲਟਰੀ ਇਨਫਰਾਸਟ੍ਰਕਚਰ ਆ, ਵੀ ਅਸੀਂ ਉਹਨੂੰ ਟਾਰਗੇਟ ਨਹੀਂ ਕੀਤਾ। ਟਾਰਗੇਟ ਜੇ ਕਿਸੇ ਨੂੰ ਕੀਤਾ ਗਿਆ ਹੈ ਤਾਂ ਜੈਸ਼ੇ ਮੁਹੰਮਦ, ਲਸ਼ਕਰ ਏ ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ, ਜਿਹੜੇ ਉਹਨਾਂ ਦੇ ਟੈਰੋਰਿਸਟ ਹਾਈਡ ਆਊਟ ਸੀ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਬਟ ਯੂ ਆਲਰੇਡੀ ਮੈਨਸ਼ਨ ਕਿ ਪਾਕਿਸਤਾਨ ਵਾਲੇ ਪਾਸੇ ਜਿਹੜਾ ਦਾਅਵਾ ਕੀਤਾ ਗਿਆ ਉਹ ਇਸ ਤੋਂ ਉਲਟ ਹੈ। ਉਹਨਾਂ ਨੇ ਕਿਹਾ ਵੀ ਕੁਝ ਸਿਵਿਲੀਅਨਸ ਦਾ ਵੀ ਨੁਕਸਾਨ ਹੋਇਆ ਅਤੇ ਕੁਝ ਜਿਹੜੇ ਇਬਾਦਤਗਾਹਾਂ ਨੇ ਜਾਂ ਮਸਜਿਦਾਂ ਨੇ ਉਹਨਾਂ ਦੇ ਉੱਪਰ ਵੀ ਇੱਦਾਂ ਦੇ ਹਮਲੇ ਹੋਏ ਨੇ। ਸੋ ਇੱਕ ਨਾ ਹੋਰ ਬੇਨਤੀ ਹੈ, ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਪਰ ਆਈ ਥਿੰਕ ਇਟਸ ਰੈਲੇਵੈਂਟ ਔਰ ਪਰਟੀਨੈਂਟ ਟੂ ਰਿਪੀਟ ਇਟ। ਸੋਸ਼ਲ ਮੀਡੀਆ 'ਤੇ ਨਾ ਕਈ ਕਿਸਮ ਦੀਆਂ ਵੀਡੀਓਜ਼ ਬਹੁਤ ਸਾਰੀਆਂ ਤਸਵੀਰਾਂ ਵਗੈਰਾ ਸਰਕੂਲੇਟ ਕਰ ਰਹੀਆਂ ਨੇ ਅਤੇ ਉਹਨਾਂ ਦੇ ਵਿੱਚੋਂ ਕਈ ਤਸਵੀਰਾਂ ਇਹੋ ਜਿਹੀਆਂ ਨੇ ਜਿਹੜੀਆਂ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਬੀਤੇ ਸਮੇਂ ਦੌਰਾਨ ਇਨ ਸਮ ਕੇਸਿਸ ਕਈ ਸਾਲ ਪਹਿਲਾਂ ਵਾਪਰੀਆਂ ਕੁਝ ਘਟਨਾਵਾਂ, ਉਹਨਾਂ ਦੀ ਫੁਟੇਜ ਨੂੰ ਇਸ ਜਿਹੜੀ ਮਿਲਟਰੀ ਐਕਸ਼ਨ ਆ ਉਹਦੀ ਫੁਟੇਜ ਵਜੋਂ ਪ੍ਰਜੈਂਟ ਕਰਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ। ਸੋ ਜਿਹੜੀ ਉਹ ਮਿਸਇਨਫੋਰਮੇਸ਼ਨ ਹੈਗੀ ਆ ਉਹ ਤੋਂ ਬਚਣ ਦੀ ਬੜੀ ਜ਼ਰੂਰਤ ਹੈ ਅਤੇ ਜੋ ਵੀ ਕੁਝ ਤੁਸੀਂ ਸੋਸ਼ਲ ਮੀਡੀਆ 'ਤੇ ਵੇਖ ਰਹੇ ਹੋ ਦੈਟ ਮੋਸਟ ਲਾਈਕਲੀ ਔਰ ਮੇ ਨੋਟ ਬੀ ਟਰੂ। ਈਵਨ ਜਿਹੜੇ ਕਈ ਮੀਡੀਆ ਅਦਾਰਿਆਂ ਤੋਂ ਵੀ ਜਿਹੜੀਆਂ ਕੁਝ ਗੱਲਾਂ ਪਰੋਸ ਕੇ ਖਬਰਾਂ ਦੇ ਤੌਰ 'ਤੇ ਦਿੱਤੀਆਂ ਜਾ ਰਹੀਆਂ ਨੇ, ਟੇਕ ਦੈਟ ਆਲ ਵਿਦ ਅ ਗ੍ਰੇਨ ਆਫ ਸਾਲਟ ਐਜ਼ ਵੈਲ। ਇਸ ਵੇਲੇ ਮੀਡੀਆ ਕਰਮੀਆਂ ਵਾਸਤੇ, ਜ਼ਿੰਮੇਵਾਰ ਮੀਡੀਆ ਕਰਮੀਆਂ ਵਾਸਤੇ ਇਹ ਬਹੁਤ ਔਖਾ ਹੋਇਆ ਪਿਆ। ਹਾਊ ਡੂ ਯੂ ਡਿਸਾਈਫਰ ਕਿ ਕਿਹੜੀ ਗੱਲ ਸਹੀ ਆ ਅਤੇ ਕਿਹੜੀ ਗੱਲ ਪ੍ਰੋਪੋਗੈਂਡਾ ਹੈ ਜਾਂ ਨਿਰੰਤਰ ਪੂਰਾ ਪੂਰਾ ਦਾ ਪੂਰਾ ਮੁਕੰਮਲ ਝੂਠ ਆ।
ਵਿਜੇ ਜੀ, ਇਹ ਨਾ ਇੱਕ ਕਹਿ ਲਓ ਕਿ ਮਾਨਵੀ ਫਿਤਰਤ ਦੀ ਇੱਕ ਹਕੀਕਤ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ, ਕਿਤੇ ਵੀ ਕੈਜੂਅਲਟੀਜ਼ ਹੁੰਦੀਆਂ ਨੇ, ਚਾਹੇ ਉਹ ਵੈਂਕੂਵਰ ਦੇ ਵਿੱਚ ਹੋਇਆ ਲਾਪੂ ਲਾਪੂ ਵਾਲਾ ਅਟੈਕ ਹੀ ਹੋਵੇ, ਚਾਹੇ ਉਹ ਇਸ ਤਰ੍ਹਾਂ ਦੀਆਂ ਏਅਰ ਸਟ੍ਰਾਈਕਸ ਹੋਣ ਜਾਂ ਵੱਡੀ ਪੱਧਰ 'ਤੇ ਲੱਗੀ ਜੰਗ ਹੋਵੇ, ਉਹਦੇ ਵਿੱਚੋਂ ਨਾ ਅਸੀਂ ਕਈ ਵਾਰੀ ਸਵਾਦ ਲੈਣ ਲੱਗ ਜਾਂਦੇ ਹਾਂ। ਇਹ ਇੱਕ ਹਕੀਕਤ ਹੈ, ਇਹ ਬੜੀ ਇੱਕ ਅਨਫੋਰਚੁਨੇਟ
ਚੈਸ ਥੰਪਿੰਗ ਸ਼ੁਰੂ ਹੋ ਜਾਂਦੀ
ਹੈ ਇੱਕ ਉਹ, ਤੇ ਪਲੱਸ ਸਾਨੂੰ ਬੜਾ ਦਿਲਚਸਪੀ ਬਹੁਤ ਹੋ ਜਾਂਦੀ ਹੈ ਇਹਦੇ ਵਿੱਚ ਵੀ ਕਿੰਨੇ ਲੋਕ ਮਾਰੇ ਗਏ, ਕਿੱਥੇ ਹੋਇਆ ਅਟੈਕ, ਕਿਵੇਂ ਹੋਇਆ। ਉਹ ਵੀ ਸ਼ੁੱਡ ਡਾਇਲ ਇਟ ਡਾਊਨ ਅ ਨੋਚ, ਉਹਦੇ ਵਿੱਚੋਂ ਯਾਰ ਕੀ ਹਾਸਲ ਹੋਣਾ,
ਕੁਝ ਨਹੀਂ ਹਾਸਲ ਹੋਣਾ।
ਸੋ ਲੈਟਸ ਪ੍ਰੇ ਕਿ ਯੂ ਨੋ ਬੈਟਰ ਸੈਂਸ ਪ੍ਰੀਵੇਲਸ ਤੇ ਅਮਨ ਸ਼ਾਂਤੀ ਜਿਹੜੀ ਆ ਉਹ ਕਾਇਮ ਰਹੇ, ਕਿਉਂਕਿ ਦੋਨੋਂ ਪਾਸੇ ਆਪਣੇ ਹੀ ਬੰਦੇ ਨੇ ਜੀ,
ਦੋਨੋਂ ਪਾਸੇ ਆਪਣੇ ਬੰਦੇ ਨੇ, ਦੋਨੋਂ ਪਾਸੇ ਇੱਕ ਨਾ ਬਸ ਜੀ ਯਾਰ ਜਦੋਂ ਤੁਸੀਂ ਜਿਹੜੀ ਗੱਲ ਹੁਣ ਕਰ ਦਿੱਤੀ ਆ, ਕੁਲਵੀਰ ਸੋਹਤਾ ਜੀ ਨੇ ਇੱਕ ਕੁਝ ਸ਼ਬਦ ਲਿਖ ਕੇ ਭੇਜੇ ਨੇ ਇਸੀ ਗੱਲ 'ਤੇ, ਕਹਿੰਦੇ ਜੰਗਾਂ ਦੇ ਖੂਨੀ ਰੰਗ ਮਰਨੇ ਤਾਂ ਪੁੱਤ ਨੇ ਮਾਵਾਂ ਦੇ, ਤੋਪਾਂ ਦਾ ਕੀ ਜਾਣਾ, ਬਾਰਡਰ 'ਤੇ ਬੈਠੇ ਜਾਣ ਦੇ ਲੋਕਾਂ ਦਾ ਕੀ ਜਾਣਾ, ਲਾਸ਼ ਨੂੰ ਚਿੰਬੜੀ ਨਾਰਦੀਆਂ ਨੇ ਵੰਗਾਂ ਟੁੱਟਣੀਆਂ, ਪਰ ਕੁਰਸੀ ਨੂੰ ਚਿੰਬੜੀਆਂ ਜੋਕਾਂ ਦਾ ਕੀ ਜਾਣਾ, ਵਿੱਚ ਮੈਦਾਨਾਂ ਚੋਣ ਗਏ ਲਹੂ ਪਲੇਅਰਾਂ ਦੇ, ਬਾਹਰੋਂ ਤਾੜੀਆਂ ਮਾਰਦੇ ਕੋਚਾਂ ਦਾ ਕੀ ਜਾਣਾ, ਵਿੱਚ ਸਿਵਿਆਂ ਦੇ ਬਲਣ ਗਏ ਫਿੱਟ ਜੁੱਸੇ ਫੌਜੀਆਂ ਦੇ, ਕਬਰਾਂ ਉੱਤੇ ਬਲਦੀਆਂ ਜੋਤਾਂ ਦਾ ਕੀ ਜਾਣਾ, ਗਿਣੀ ਜਾਇਓ ਤੁਸੀਂ ਬੈਠ ਕੇ ਲਾਸ਼ਾਂ ਉਂਗਲਾਂ 'ਤੇ, ਗਿਣ ਹੁੰਦਿਆਂ ਪਰ ਪੋਟਿਆਂ 'ਤੇ ਵੋਟਾਂ ਦਾ ਕੀ ਜਾਣਾ, ਹਥਿਆਰ ਵੇਚਣ ਵਾਸਤੇ ਉਹ ਜੰਗਾਂ ਲਾਉਂਦੇ ਨੇ, ਲੋਕਾਂ ਦੀਆਂ ਲੋਥਾਂ ਵਿਛਣੀਆਂ ਨੋਟਾਂ ਦਾ ਕੀ ਜਾਣਾ, ਜੰਗਾਂ ਮਗਰੋਂ ਰੁਲਣਗੇ ਫਿਰ ਟੱਬਰ ਫੌਜੀਆਂ ਦੇ, ਡਾਂਸੀ ਵਾਲਿਆਂ ਰੁਲਦੀਆਂ ਲੋਥਾਂ ਦਾ ਕੀ ਜਾਣਾ।
ਸੋ ਸਹੀ ਲਿਖਿਆ,
ਬਿਲਕੁਲ ਸਹੀ ਗੱਲ ਹੈ, ਆਈ ਥਿੰਕ ਰਾਈਟ ਇਨ ਲਾਈਨ ਵਿਦ ਜੋ ਤੁਸੀਂ ਗੱਲ ਕਹਿ ਰਹੇ ਸੀ ਨਾ, ਕਿ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਬੜਾ ਸੀਰੀਅਸਲੀ ਵਾਚਣ ਦੀ ਲੋੜ ਹੈ। ਕੁਝ ਜਿਹੜੀ ਉਹ ਚੈਸਟ ਥੰਪਿੰਗ ਵਾਲੀ ਗੱਲ ਹੈ ਨਾ, ਪਹਿਲਗਾਮ ਦੇ ਵਿੱਚ ਹੋਇਆ ਅਟੈਕ, ਉਹ ਬਹੁਤ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਦਮੇ ਵਾਲਾ ਉਹ ਗੱਲ ਸੀਗੀ, ਉਸ ਤੋਂ ਬਾਅਦ ਇਹ ਆਪਰੇਸ਼ਨ ਸੰਧੂਰ ਵਿੱਢਿਆ ਗਿਆ। ਹੁਣ ਇਹਦੇ ਵਿੱਚ ਕਈ ਜਿਹੜੇ ਕੀਬੋਰਡ ਵਾਰੀਅਰਸ ਨੇ ਉਹ ਜਿਸ ਤਰ੍ਹਾਂ ਦੇ ਦਮਗੇ, ਜਿਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਕਰ ਰਹੇ ਨੇ, ਜਿਹੜੀ ਵਾਸੂ ਜੀ ਕੋਲ ਨਿਊਲੀ ਮੈਰਿਡ ਕਪਲ ਸੀਗਾ
ਜੀ ਜੀ ਜੀ,
ਜਿਨ੍ਹਾਂ ਦੇ ਹਸਬੈਂਡ ਨੂੰ
ਟਾਰਗੇਟ ਨੇ ਆਪਣੀ ਲਿਖਤ ਦੇ ਵਿੱਚ
ਜ਼ਿਕਰ ਕੀਤਾ, ਉਹਨਾਂ ਨੇ ਨਾ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਪਾ ਦਿੱਤੀ ਸੀ ਕਿ ਇਸ ਸਭ ਦੀ ਆੜ ਦੇ ਵਿੱਚ ਜਿਹੜੇ ਕਸ਼ਮੀਰੀ ਵਿਅਕਤੀ ਨੇ ਵੀ ਉਹਨਾਂ ਨੂੰ ਜਾਂ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ,
ਉਹਨਾਂ ਨੂੰ ਹੀ ਟ੍ਰੋਲ ਕੀਤਾ ਜਾਣ ਲੱਗ ਗਿਆ ਸੋਸ਼ਲ ਮੀਡੀਆ 'ਤੇ।
ਉਹਨਾਂ ਨੇ ਇਹ ਗੱਲ ਆਖੀ ਸੀ ਕਿ ਕਸ਼ਮੀਰੀਆਂ ਨੇ ਸਾਡੀ ਮਦਦ ਵੀ ਬਹੁਤ ਕੀਤੀ ਆ ਕਿ ਜਿਹੜੇ ਅੱਤਵਾਦੀ ਨੇ ਕਿ ਉਹਨਾਂ ਨੂੰ ਤੁਸੀਂ ਵੱਖਰੇ ਕਿਸਮ ਨਾਲ ਵੇਖੋ ਕਿ ਹਰ ਵਿਅਕਤੀ ਉਸ ਨਾਮ ਵਰਗਾ ਉਹ ਅੱਤਵਾਦੀ ਨਹੀਂ ਹੁੰਦਾ। ਉਹ ਇਹੋ ਜਿਹੀ ਟ੍ਰੋਲਿੰਗ ਹੋਈ, ਉਹ ਇੰਨੀ ਘਟੀਆ ਪੱਧਰ ਦੀ ਸ਼ਬਦਾਵਲੀ ਗੱਲ, ਮਤਲਬ ਉਹ ਔਨ ਏਅਰ ਕਹੀ ਵੀ ਨਹੀਂ ਜਾ ਸਕਦੀ। ਇਹ ਬਹੁਤ ਵੱਡੀ ਮੰਦਭਾਗ, ਇਹ ਬਹੁਤ ਵੱਡੀ ਤ੍ਰਾਸਦੀ ਆ।
ਦੇਖੋ, ਇਹਦੇ ਨਾਲ ਇਹ ਵੀ ਗੱਲ, ਇਹ ਬਿਲਕੁਲ ਸਹੀ ਹੈ ਕਿ ਟੈਰਰਿਜ਼ਮ ਵਾਸਤੇ ਕੋਈ ਵੀ ਕਹਿ ਲਓ ਕਿ ਉਹਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿਸੇ ਵੀ ਮੁਲਕ ਨੂੰ, ਇਹ ਗੱਲ ਵੀ ਠੀਕ ਹੈ। ਪਰ ਉਹਦੇ ਨਾਲ ਜੋ ਜਿਹੜਾ ਸੈਂਟੀਮੈਂਟ ਹੁੰਦਾ ਦੇਸ਼ ਭਗਤੀ ਦਾ, ਉਹ ਨੈਚੁਰਲ ਹੈ, ਉਹ ਫੇਰ ਅਗੈਨ ਉਹੀ ਉਹ ਹਿਊਮਨ ਨੇਚਰ ਆ ਕਿ ਉਹ ਇਗਨਾਈਟ ਹੁੰਦਾ, ਉਸ ਤੋਂ ਬਚਣ ਦੀ ਲੋੜ ਆ। ਜਦੋਂ ਸੋਸ਼ਲ ਮੀਡੀਆ ਉਹਦੇ ਨਾਲ ਜੁੜ ਜਾਂਦਾ ਨਾ, ਇਟਸ ਅ ਵੈਰੀ ਡੇਂਜਰਸ, ਵੈਰੀ ਵੋਲਟਾਈਲ ਮਿਕਸ,
ਕਰੈਕਟ।
ਸੋ ਉਸ ਤੋਂ ਅਸੀਂ ਬਚੀਏ। ਤੇ ਥੋੜ੍ਹੀ ਦੇਰ, ਮੈਂ ਤਾਂ ਇਹ ਕਹਾਂਗਾ ਸਾਰਿਆਂ ਨੂੰ, ਮੇਰੀ ਬੇਨਤੀ ਆ ਕਿਸੇ ਨੂੰ ਹੋ ਸਕਦਾ ਗੱਲ ਚੰਗੀ ਨਾ ਵੀ ਲੱਗੇ, ਕਿ ਸੋਸ਼ਲ ਮੀਡੀਆ ਨਾਲ ਥੋੜ੍ਹੇ ਦੇਰ ਤੁਸੀਂ ਆਪਣੇ ਪੱਧਰ ਤੇ ਸੋਸ਼ਲ ਮੀਡੀਆ ਬਲੈਕਆਊਟ ਜਿਹੜਾ ਉਹ ਕਰ ਦਿਓ, ਕਿ ਡੂ ਨਾਟ ਗੋ ਔਨ ਸੋਸ਼ਲ ਮੀਡੀਆ ਫੋਰ 24 ਆਵਰਸ, ਸਭ ਠੀਕ ਹੋ ਜਾਣਾ।
ਸਹੀ ਗੱਲ ਆ, ਸਹੀ ਗੱਲ ਆ। ਸੋ ਜਿਹੜੀ ਆਹ ਸਾਰੀ ਸਥਿਤੀ ਬਣੀ ਹੈ ਜੀ, ਇਹਦੇ ਪੂਰੇ ਦੇ ਪੂਰੇ ਵੇਰਵੇ ਪ੍ਰੋਗਰਾਮ ਦੇ ਸਾਡੇ ਖਬਰਨਾਮਾ ਸੈਗਮੈਂਟ ਦੇ ਵਿੱਚ ਜਦੋਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲ ਹੁੰਦੀ ਹੈ, ਉਹਨਾਂ ਤੋਂ ਜਾਣਾਂਗੇ। ਬਲੈਕਆਊਟ ਵੀ ਹੁਣੇ ਥੋੜ੍ਹੀ ਦੇਰ ਪਹਿਲਾਂ ਭਾਰਤ ਦੇ ਵੱਖ ਵੱਖਰੇ ਹਿੱਸਿਆਂ ਦੇ ਵਿੱਚ ਜਿਹੜਾ ਕਰਨਾ ਸੀ ਉਹ ਮੌਕ ਡਰਿਲ ਸੀਗੀਆਂ, ਜਿਹੜਾ ਕਿ ਤੈਅ ਸਕੈਜੂਅਲ ਦੇ ਮੁਤਾਬਕ ਹੋਇਆ, ਉਹਦੇ ਵਿੱਚ ਕੀ ਕੁਝ ਹੋਇਆ, ਹੁਣ ਇਸ ਵੇਲੇ ਸਥਿਤੀ ਕੀ ਬਣੀ ਆ? ਪਾਕਿਸਤਾਨ ਵਾਲੇ ਪਾਸਿਓਂ ਜਿਹੜੀ ਇੱਕ ਐਮਰਜੈਂਸੀ ਕਮੇਟੀ ਦੀ ਮੀਟਿੰਗ ਹੋਈ ਆ, ਉਹਨਾਂ ਨੇ ਵੀ ਹੁਣ ਇਹ ਕਿਹਾ ਕਿ ਜੀ ਅਸੀਂ ਆਪਣੀ ਫੌਜ ਨੂੰ ਇਹ ਅਥਾਰਟੀ ਦੇ ਦਿੱਤੀ ਆ ਰਿਟੈਲੀਏਟ ਕਰਨ ਦੀ। ਪਰ ਇੱਕ ਲਾਰਜ ਸੈਂਟੀਮੈਂਟ ਇਹ ਹੈ ਕਿ ਜੇ ਪਾਕਿਸਤਾਨ ਵਾਲੇ ਪਾਸਿਓਂ ਕੋਈ ਰਿਟੈਲੀਏਸ਼ਨ ਨਹੀਂ ਹੁੰਦੀ ਤਾਂ ਇਹਦਾ ਮਤਲਬ ਇਹ ਕਿ ਇਹ ਜਿਹੜੀ ਸਥਿਤੀ ਹੈ ਇਹ ਇੱਥੇ ਇਹਨੂੰ ਠੱਲ ਪੈ ਜਾਏਗੀ। ਅੰਤਰਰਾਸ਼ਟਰੀ ਪੱਧਰ 'ਤੇ ਯੂਨਾਈਟਿਡ ਨੇਸ਼ਨਜ਼ ਵੱਲੋਂ ਵੀ ਇੱਕ ਅਪੀਲ ਇਹ ਕੀਤੀ ਗਈ ਹੈ ਟੂ ਐਕਸਰਸਾਈਜ਼ ਰਿਸਟ੍ਰੇਂਟ, ਐਂਡ ਵੱਖਰੇ ਮੁਲਕਾਂ ਨੇ ਵੀ ਦੋਹੇ ਭਾਰਤ ਅਤੇ ਪਾਕਿਸਤਾਨ ਨੂੰ ਕੀਤੀ ਆ। ਦੋਹੇ ਨਿਊਕਲੀਅਰ ਕੰਟਰੀਜ਼ ਨੇ, ਦੋਹਾਂ ਕੋਲ ਨਿਊਕਲੀਅਰ ਸ਼ਕਤੀ ਆ, ਪਰ ਦੋਹਾਂ ਮੁਲਕਾਂ ਦੇ ਵਿੱਚ ਆਵਾਮ ਦੇ ਇੱਕ ਵੱਡੇ ਹਿੱਸੇ ਦੀ ਹਕੀਕਤ ਕੀ ਆ ਉਹ ਵੀ ਕਿਸੇ ਤੋਂ ਲੁਕਵੀਂ ਨਹੀਂ ਆ। ਸੋ ਇਹ ਤੋਪਾਂ ਦੇ ਵਿੱਚ ਬਾਰੂਦ ਭਰਨ ਤੋਂ ਪਹਿਲਾਂ ਲੋਕਾਂ ਦੇ ਢਿੱਡ ਭਰਨੇ ਬਹੁਤ ਜ਼ਰੂਰੀ ਨੇ।
ਬਿਲਕੁਲ, ਅਤੇ ਵਿਜੇ ਜੀ ਸਾਰੀਆਂ ਧਿਰਾਂ ਵੱਲੋਂ ਅਫਕੋਰਸ ਇਹ ਕਿਹਾ ਜਾ ਰਿਹਾ ਕਿ ਰਿਸਟ੍ਰੇਂਟ ਐਕਸਰਸਾਈਜ਼ ਕੀਤਾ ਜਾਏ
ਜੀ,
ਕਿ ਐਸਕਲੇਟ ਨਾ ਕੀਤਾ ਜਾਏ ਸਿਚੁਏਸ਼ਨ ਨੂੰ। ਪਰ ਨਾਲ ਦੇ ਨਾਲ ਜਿਹੜੀ ਉਹ ਵੀ ਗੱਲ ਹੁੰਦੀ ਹੈ ਕਿ ਜਦੋਂ ਇੱਕ ਮੁਲਕ ਦੇ ਉੱਤੇ ਇਸ ਤਰ੍ਹਾਂ ਦਾ ਟੈਰੋਰਿਸਟ ਹਮਲਾ ਹੁੰਦਾ ਅਤੇ ਫਿਰ ਜੀ ਉਸ ਮੁਲਕ ਨੂੰ ਇਖਤਿਆਰ ਹੈ, ਉਹਨਾਂ ਦੇ ਕੋਲ ਉਹਨਾਂ ਦਾ ਹੱਕ ਬਣਦਾ ਕਿ ਉਹ ਰਿਟੈਲੀਏਟ ਕਰਨ।
ਸੋ
ਇਜ਼ਰਾਈਲ ਨੇ ਜਿਵੇਂ ਹੁਣ ਇਜ਼ਰਾਈਲ ਵੀ ਇਸੇ ਚੀਜ਼ ਨੂੰ ਆਧਾਰ ਬਣਾ ਕੇ ਗਾਜ਼ਾ ਸਟ੍ਰਿਪ ਦੇ ਉੱਤੇ ਜੋ ਵੀ ਕਾਰਵਾਈ ਕਰ ਰਿਹਾ ਉਹ ਕਰ ਰਿਹਾ। ਇਜ਼ਰਾਈਲ ਵਾਲਿਆਂ ਨੇ ਭਾਰਤ ਦਾ ਪੱਖ ਪੂਰਿਆ
ਜੀ,
ਉਹਨਾਂ ਨੇ ਜਿਹੜੇ ਇਜ਼ਰਾਈਲੀ ਐਨਵੋਏ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਲਕੁਲ ਠੀਕ ਕਾਰਵਾਈ ਕੀਤੀ ਇੰਡੀਆ ਨੇ, ਕਿ ਟੈਰੋਰਿਸਟ ਹਾਈਡਆਊਟਸ ਜਿਹੜੀਆਂ ਨੇ ਉਹ ਸਾਰੀਆਂ ਖਤਮ ਹੋਣੀਆਂ ਚਾਹੀਦੀਆਂ ਪੂਰੇ ਵਿਸ਼ਵ ਦੇ ਵਿੱਚ। ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਉਹਨਾਂ ਨੇ ਵੀ ਕਿਹਾ, ਕਹਿੰਦੇ ਇੰਡੀਆ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ, ਇੰਡੀਆ ਇਹ ਰਾਈਟ ਹੈ ਇੰਡੀਆ ਦਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਰਨਾ। ਪਰ ਬਾਏ ਐਂਡ ਲਾਰਜ ਜੋ ਸਾਰੀਆਂ ਧਿਰਾਂ ਵੱਲੋਂ ਜੋ ਕਿਹਾ ਜਾ ਰਿਹਾ ਉਹੀ ਕਿਹਾ ਜਾ ਰਿਹਾ ਕਿ ਐਕਸਰਸਾਈਜ਼ ਰਿਸਟ੍ਰੇਂਟ। ਹੁਣ ਪਾਕਿਸਤਾਨ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿਉਂਕਿ ਇੰਡੀਆ ਨੇ ਕਹਿੰਦੇ ਸਾਡੇ ਤੇ ਐਕਟ ਆਫ ਵਾਰ ਕਰਤਾ, ਹੁਣ ਸਾਡਾ ਹੱਕ ਬਣਦਾ ਕਹਿੰਦੇ ਕਿ ਅਸੀਂ ਵੀ ਜਵਾਬੀ ਕਾਰਵਾਈ ਜਦੋਂ ਅਸੀਂ ਚਾਹਵਾਂਗੇ ਜਿਵੇਂ ਅਸੀਂ ਠੀਕ ਸਮਝਾਂਗੇ ਅਸੀਂ ਵੀ ਕਰਾਂਗੇ। ਸੋ ਜੇ ਇਸ ਚੱਕਰ 'ਚ ਫਸ ਗਏ ਨਾ ਤਾਂ ਫਿਰ ਮਾਮਲਾ ਐਸਕਲੇਟ ਹੋ ਸਕਦਾ। ਪਰ ਲੈਟਸ ਜਸਟ ਹੋਪ ਕਿ ਵੀ ਇਹ ਮਾਮਲਾ ਏਅਰ ਸਟ੍ਰਾਈਕਸ ਤੱਕ ਹੀ ਸੀਮਿਤ ਰਹਿ ਜਾਏ, ਉਸ ਤੋਂ ਬਾਅਦ ਕੋਈ ਐਸਕਲੇਸ਼ਨ ਕੋਈ ਰਿਟੈਲੀਏਸ਼ਨ ਨਾ ਹੋਵੇ।
ਉਧਰੋਂ ਨਾ ਚਾਈਨਾ ਦੇ ਵਿੱਚ ਵਾਸੂ ਜੀ ਇੱਕ ਜਿਹੜਾ ਅਦਾਰਾ ਉਹਨਾਂ ਦਾ ਸਟੇਟ ਮੀਡੀਆ ਹੀ ਆ ਗਲੋਬਲ ਟਾਈਮਸ, ਗਲੋਬਲ ਟਾਈਮਸ ਵਾਲਿਆਂ ਨੇ ਨਾ ਕੁਝ ਪੁਰਾਣੀਆਂ ਕਰੈਸ਼ਡ ਜਹਾਜ਼ਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਉਹਨੂੰ ਓਪਰੇਸ਼ਨ ਸੰਧੂਰ ਦੇ ਕੰਟੈਕਸਟ ਦੇ ਵਿੱਚ ਪਬਲਿਸ਼ ਕਰ ਦਿੱਤਾ। ਸੋ ਉਹਨੂੰ ਬੜਾ ਸਖਤੀ ਦੇ ਨਾਲ ਉਹ ਭਾਰਤ ਵੱਲੋਂ ਉਸ ਗੱਲ ਦੀ ਨਿੰਦਾ ਕੀਤੀ ਗਈ ਆ। ਹੁਣ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਫੈਕਟਸ ਵੈਰੀਫਾਈ ਕਰੋ, ਕਿ ਤੁਹਾਨੂੰ ਅਸੀਂ ਲੈਟਸ ਬ੍ਰਿੰਗ ਟੂ ਯੂਰ ਨੌਲੇਜ ਦ ਫੈਕਟਸ ਆਫ ਦੀ ਇਸ਼ੂ। ਜਿਹੜੀ ਇੰਡੀਅਨ ਐਮਬੈਸੀ ਹੈ ਚਾਈਨਾ ਦੇ ਵਿੱਚ, ਉਹਨਾਂ ਨੇ ਚਾਈਨੀਜ਼ ਸਟੇਟ ਮੀਡੀਆ ਗਲੋਬਲ ਟਾਈਮਸ ਨੂੰ ਓਪਰੇਸ਼ਨ ਸੰਧੂਰ ਸੰਬੰਧੀ ਜਿਹੜੀ ਗਲਤ ਜਾਣਕਾਰੀ ਗਲੋਬਲ ਟਾਈਮਸ ਨੇ ਪ੍ਰਕਾਸ਼ਿਤ ਕੀਤੀ ਸੀ ਉਹਨੂੰ ਦਰੁਸਤ ਕਰਨ ਦੀ ਤਾਕੀਦ ਕੀਤੀ ਆ, ਤਾੜਨਾ ਕੀਤੀ ਆ।
ਅਗੇਨ ਵਿਜੇ ਜੀ, ਜਦੋਂ ਨਾ ਲੋਕ ਇਸ ਚੀਜ਼ ਦੇ ਵਿੱਚ ਦਿਲਚਸਪੀ ਲੈਣੀ ਬੰਦ ਕਰ ਦੇਣਗੇ, ਕਿਹਨੇ ਕਿਹਦੇ ਕਿੰਨੇ ਜਹਾਜ਼ ਗਿਰਾਏ, ਕਿਹਦੇ ਕਿੰਨੇ ਮਾਰੇ ਗਏ, ਕਿੱਥੇ ਕਿੰਨੀਆਂ ਸਾਈਟਸ ਦੇ ਉੱਤੇ ਸਟ੍ਰਾਈਕਸ ਹੋਈਆਂ, ਫਿਰ ਜਿਹੜੇ ਮੀਡੀਆ ਦੇ ਵਿੱਚ ਜਿਹੜੀ ਇੱਕ ਰੇਸ ਜੀ ਲੱਗੀ ਹੋਈ ਆ ਕਿ ਅਸੀਂ ਸਭ ਤੋਂ ਪਹਿਲਾਂ ਹੋ ਕੇ ਅਸੀਂ ਜਾਣਕਾਰੀ ਜਨਤਕ ਕਰ ਦਈਏ, ਉਹ ਵੀ ਫਿਰ ਉਹਨੂੰ ਵੀ ਠੱਲ ਪੈ ਜਾਏਗੀ। ਤੇ ਸੋ ਅਸੀਂ ਇਹ, ਕਿਉਂਕਿ ਦੇਖੋ ਇਹ ਕੋਈ ਰੇਸ ਨਹੀਂ ਆ, ਇਹ ਕੋਈ ਮੈਚ ਨਹੀਂ ਲੱਗਿਆ ਹੋਇਆ ਕਿਸੇ ਨੇ ਜਿੱਤਣਾ ਨਹੀਂ, ਸਾਰਿਆਂ ਨੇ ਹਾਰ ਹੀ ਆ ਸਾਰਿਆਂ ਨੇ। ਸੋ ਕੌਣ ਮਰਿਆ, ਕਿੰਨੇ ਮਰੇ, ਕਿੰਨੇ ਜਹਾਜ਼ ਡਿੱਗੇ, ਉਹ ਉਸ ਚੀਜ਼ ਤੋਂ ਅਸੀਂ ਬਾਅਦ ਆ ਜਾਈਏ। ਤੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਇੱਕ ਦੋ ਦਿਨ ਸੋਸ਼ਲ ਮੀਡੀਆ ਦੇ ਉੱਤੇ
ਇਟਸ ਬੈਟਰ ਟੂ ਜਸਟ ਸਟੇ ਅਵੇ ਫਰਮ ਇਟ,
ਸਟੇ ਅਵੇ ਫਰਮ ਇਟ, ਤੁਸੀਂ ਇਹਦੇ ਵਿੱਚ ਜ਼ਿਆਦਾ ਦਿਲਚਸਪੀ ਨਾ ਦਿਖਾਓ, ਆਪਣੇ ਆਪ ਸਭ ਕੁਝ ਠੀਕ ਹੋ ਜਾਣਾ, ਠੱਲ ਪੈ
ਜੇ ਕੁਝ ਕਰਨਾ ਹੀ ਆ। ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਰਹਿੰਦੇ ਨੇ ਉੱਥੇ ਉਹਨਾਂ ਨਾਲ ਫੋਨ ਕਰਕੇ ਗੱਲ ਕਰੋ, ਕਿਉਂਕਿ ਕਈ ਵਾਰੀ ਸੋਸ਼ਲ ਮੀਡੀਆ ਤੇ ਜੋ ਤੁਸੀਂ ਚੀਜ਼ ਵੇਖਦੇ ਹੋ, ਐਂਡ ਵੀਵ ਸੀਨ ਦਿਸ ਇਨ ਦੀ ਕੰਟੈਕਸਟ ਆਫ ਅਦਰ ਇਸ਼ੂਜ਼ ਐਸ ਵੈਲ, ਕਿ ਸੋਸ਼ਲ ਮੀਡੀਆ ਤੇ ਇਹੋ ਜਿਹੀ ਹਨੇਰੀ ਚਲਾਈ ਹੁੰਦੀ ਆ, ਜਿਹੜਾ ਬੰਦਾ ਉਸ ਥਾਂ ਤੇ ਬੈਠਾ ਜਿਸ ਥਾਂ ਨੂੰ ਲੈ ਕੇ ਤੁਸੀਂ ਇੰਨੇ ਦਮਗੇ ਤੇ ਇਹੋ ਜਿਹੇ ਨਾਅਰੇਬਾਜ਼ੀ ਕਰ ਰਹੇ ਹੋ, ਅਗਲਾ ਕਹਿੰਦਾ ਇੱਥੇ ਪ੍ਰੋਬਲਮ ਹੀ ਕੋਈ ਨਹੀਂ, ਜਾਂ ਅਗਲਾ ਕਹਿੰਦਾ ਵੀ ਜਿਹੋ ਜਿਹੀ ਜਿਹੜੀ ਪ੍ਰੋਬਲਮ ਇਹਨਾਂ ਪੋਸਟਸ ਦੇ ਵਿੱਚ ਹਾਈਲਾਈਟ ਕੀਤੀ ਜਾ ਰਹੀ ਆ, ਅਸਲ ਪ੍ਰੋਬਲਮ ਉਹ ਨਹੀਂ, ਅਸਲ ਪ੍ਰੋਬਲਮ ਕੁਝ ਹੋਰ ਆ। ਸੋ ਇਸ ਕਰਕੇ ਜੇ ਕੁਝ ਕਰਨਾ ਹੀ ਆ ਇਨ ਦ ਨੈਕਸਟ ਫਿਊ ਡੇਜ਼, ਸਪੀਕ ਟੂ ਯੂਅਰ ਲਵਡ ਵਨਸ ਜਿਹੜੇ ਕਿ ਇਸ ਪੂਰੀ ਦੀ ਪੂਰੀ ਸਥਿਤੀ ਨੂੰ ਹੰਢਾ ਰਹੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ। ਸੋਸ਼ਲ ਮੀਡੀਆ 'ਤੇ ਕਿਤੇ ਦੂਰ ਦੁਰਾਡੇ ਬੈਠਾ ਵਿਅਕਤੀ ਜਿਹੜਾ ਕੋਈ ਕਿਸੇ ਏਜੰਡੇ ਤਹਿਤ ਜਾਂ ਫਿਰ ਕਿਸੇ ਹੋਰ ਸੋਚਣੀ ਤਹਿਤ ਉਹ ਆਪਣੀਆਂ ਟਵੀਟਸ ਜਾਂ ਪੋਸਟਸ ਕਰ ਰਿਹਾ, ਡੋਂਟ ਗੋ ਫੋਰ ਦੈਟ, ਡੋਂਟ ਫਾਲ ਫੋਰ ਦੈਟ।
ਯਾ ਵਿਜੇ ਜੀ, ਮੈਸੇਜਸ ਵਟਸਐਪ 'ਤੇ ਕਈ ਆ ਰਹੇ ਨੇ, ਕਹਿੰਦੇ ਕਿ ਅਸੀਂ ਤਾਂ ਆਪਣਾ ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਤਾ, ਸਨੈਪਚੈਟ ਵੀ ਡਿਲੀਟ ਕਰਤਾ, ਕਹਿੰਦੇ ਇਸੇ ਚੱਕਰ ਦੇ ਵਿੱਚ, ਕਿਉਂਕਿ ਉੱਥੇ ਬੜੀ ਇਰੈਲੀਵੈਂਟ ਅਤੇ ਬੜੀ ਗਲਤ ਜਾਣਕਾਰੀ ਕਹਿੰਦੇ ਆ ਜਾਂਦੀ ਹੈ। ਅਤੇ ਇੱਕ ਮੈਸੇਜ ਆਇਆ ਰਾਏ ਸਾਹਿਬ ਦਾ, ਉਹ ਕਹਿੰਦੇ ਵੀ ਸੋਸ਼ਲ ਮੀਡੀਆ ਅਦਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੀ ਜਿਹੜੀ ਮਿਸ ਇਨਫੋਰਮੇਸ਼ਨ ਨੂੰ ਰਿਸਟ੍ਰਿਕਟ ਕਰਨ, ਪਰ ਉਹ ਪੋਸੀਬਲ ਨਹੀਂ ਹੈ। ਅਤੇ ਜੇ ਉਹ ਬਿਲਕੁਲ ਹੀ ਇਨਫੋਰਮੇਸ਼ਨ ਨੂੰ ਰਿਸਟ੍ਰਿਕਟ ਕਰ ਦੇਣਗੇ ਤਾਂ ਫਿਰ ਗੱਲ ਆ ਜਾਂਦੀ ਹੈ ਫਰੀਡਮ ਆਫ ਸਪੀਚ ਦੀ, ਫਿਰ ਉਹ ਗੱਲ, ਫਿਰ ਇਹ ਵੀ ਆ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਕੋਈ ਜ਼ਰੂਰੀ ਸੂਚਨਾ ਜਿਹੜੀ ਡਿਸੈਮੀਨੇਟ ਕਰਨੀ ਹੁੰਦੀ ਹੈ ਵੀ ਉਹ
ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ ਹੈ। ਦੇਖੋ ਇੱਕ ਸਮਾਂ ਅਜਿਹਾ ਸੀ ਜੋ ਕਿ ਅਜੇ ਵੀ ਚੱਲ ਰਿਹਾ, ਭੋਜਨ ਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਵਸਤਾਂ ਆਈਆਂ ਜਿਨ੍ਹਾਂ ਨੂੰ ਅਸੀਂ ਜੰਕ ਫੂਡ ਜਾਂ ਫਾਸਟ ਫੂਡ ਕਹਿ ਕੇ ਜਦੋਂ ਪਹਿਲਾਂ ਉਹਨੂੰ ਬੜਾ ਪ੍ਰਮੋਟ ਕੀਤਾ ਗਿਆ ਨਾ, ਲੋਕ ਪਹਿਲਾਂ ਖਾਂਦੇ ਪੀਂਦੇ ਰਹੇ, ਫਿਰ ਬਾਅਦ 'ਚ ਪਤਾ ਲੱਗਾ ਵੀ ਸਿਹਤ 'ਤੇ ਅਸਰ ਕੀ ਹੋ ਰਹੇ ਨੇ, ਕਿਉਂਕਿ ਓਵਰ ਦ ਕੋਰਸ ਆਫ ਦ ਈਅਰਸ ਉਹ ਡੇਟਾ ਆਉਣ ਲੱਗ ਗਿਆ। ਫਿਰ ਲੋਕਾਂ ਨੇ ਡਾਇਟਿੰਗ ਸ਼ੁਰੂ ਕੀਤੀ, ਫਿਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ ਆਪਣੀ ਖੁਰਾਕ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਰੱਖ ਲਿਆ। ਸੋਸ਼ਲ ਮੀਡੀਆ ਉਸੇ ਹੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਕਿ ਹੁਣ ਕਈਆਂ ਨੂੰ ਜਿਹੜੀ ਸੋਸ਼ਲ ਮੀਡੀਆ ਦੀ ਵੀ ਡਾਇਟਿੰਗ ਆ ਨਾ ਉਹ ਕਰਨੀ ਪੈਣੀ ਆ। ਕਈਆਂ ਨੇ ਉਸ ਡਾਇਟਿੰਗ ਦੇ ਵਿੱਚੋਂ ਉਹਨੂੰ ਪੂਰੀ ਤਰ੍ਹਾਂ ਮਨਫੀ ਕਰ ਦੇਣਾ, ਉਹ ਮੇਰੇ ਖਿਆਲ ਸਭ ਤੋਂ ਵੱਧ ਸੁਖੀ ਰਹਿਣਗੇ, ਪਰ ਇੱਕ ਮੈਜੋਰਿਟੀ ਇਹੋ ਜਿਹੀ ਹੋਏਗੀ ਜਿਹੜੇ ਕਿ ਉਹਨੂੰ ਆਪਣੀ ਓਵਰਆਲ ਕਹਿ ਲਓ ਜਾਣਕਾਰੀ ਦੀ ਖੁਰਾਕ ਦਾ ਇੱਕ ਛੋਟਾ ਜਿਹਾ ਹਿੱਸਾ ਜ਼ਰੂਰ ਬਣਾ ਕੇ ਰੱਖਣਗੇ। ਜਿਵੇਂ ਆਪਾਂ ਫਾਸਟ ਫੂਡ ਨੂੰ ਕਈਆਂ ਨੇ ਆਪਣੀ ਡਾਇਟ 'ਚ ਰੱਖਿਆ, ਕਈ ਅਜਿਹੇ ਹੋਣਗੇ ਜਿਹੜੇ ਸਾਰਾ ਦਾ ਸਾਰਾ ਆਪਣਾ ਕਹਿ ਲਓ ਇਨਫੋਰਮੇਸ਼ਨ ਦੀ ਖੁਰਾਕ ਵਾ ਲੈਣਗੇ ਉੱਥੋਂ, ਉਹਨਾਂ ਦੀ ਜਿਹੜੀ ਫਿਰ ਜਾਣਕਾਰੀ ਦੀ ਸਿਹਤ ਹੈ ਉਹ ਵੱਖਰੀ ਕਿਸਮ ਦੀ ਹੋਏਗੀ।
ਅੱਤ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ, ਅੱਤ ਨਾ ਕਰਾਇਆ ਕਰੋ।
ਬਿਲਕੁਲ ਸਹੀ ਗੱਲ। ਜਿਹੜੀ ਵਸਤੂ ਜੀ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਬ੍ਰੇਕ ਤੋਂ ਪਹਿਲਾਂ, ਉਹਦੇ 'ਚ ਇੱਕ ਚੀਜ਼ ਮੈਂ ਹੋਰ ਜੋੜਨੀ ਚਾਹੁੰਦਾ, ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਸੋਸ਼ਲ ਮੀਡੀਆ ਤੋਂ ਪਰੇ ਰਹੋ ਜੇ ਕੁਛ ਕਰਨਾ ਹੀ ਆ, ਤਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਕੋਈ ਪਰਿਵਾਰਕ ਮੈਂਬਰ ਉਹਨਾਂ ਨੂੰ ਫੋਨ ਕਰਕੇ ਉਹਨਾਂ ਤੋਂ ਜ਼ਰੂਰ ਪੁੱਛੋ ਵੀ ਹੈ ਨਾ ਸਥਿਤੀ ਕੀ ਆ। ਅੱਛਾ, ਉਹ ਵੀ ਕਈ ਵਾਰੀ ਜੋ ਉਹਨਾਂ ਨੇ ਟੀਵੀ 'ਤੇ ਖ਼ਬਰਾਂ 'ਚ ਵੇਖਿਆ ਹੁੰਦਾ ਉਹ ਦੱਸ ਦੇਣਗੇ, ਹੁਣ ਪੁੱਛੋ ਜਿੱਥੇ ਤੁਸੀਂ ਹੈਗੇ ਹੋ ਉੱਥੇ ਸਥਿਤੀ ਕੀ ਆ ਹੈ। ਅੱਛਾ, ਉਹਦੇ 'ਚ ਫਿਰ ਕਈ ਵਾਰ ਇਹ ਵੀ ਹੁੰਦਾ ਜਿਹੜਾ ਬੰਦਾ ਉੱਥੇ ਬੈਠਾ ਤੁਹਾਨੂੰ ਸਹੀ ਰਿਪੋਰਟ ਦੇ ਰਿਹਾ ਹੁੰਦਾ, ਜਿਹੜਾ ਬਾਹਰ ਬੈਠਾ ਬੰਦਾ ਕਿਉਂਕਿ ਉਹਨੇ ਆਹ ਸਾਰੀ ਜਾਣਕਾਰੀ ਉਹ 'ਚ ਫੀਡ ਹੋਈ ਹੁੰਦੀ, ਉਹ ਕਹਿੰਦਾ ਲੈ ਤੈਨੂੰ ਪਤਾ ਹੀ ਕੁਛ ਨਹੀਂ।
ਅਕਸਰ ਇੱਦਾਂ ਹੁੰਦਾ,
ਮੈਂ ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ। ਉਹ ਜਿਹੜਾ ਬੰਦਾ ਤੁਹਾਨੂੰ ਉੱਥੇ ਬੈਠਾ, ਹੁਣ ਜੇ ਇਸ ਵੇਲੇ ਕੋਈ ਕਹੇ ਜੀ ਮੌਸਮ ਕਿਹੋ ਜਿਹਾ, ਆਪਾਂ ਕਹਾਂਗੇ ਬੱਦਲਵਾਈ ਆ, ਸਵੇਰੇ ਥੋੜ੍ਹੀ ਬਹੁਤ ਕਿਣ ਮਣਕਾਣੀ ਹੋਈ ਸੀ, ਡ੍ਰਿਜ਼ਲ ਹੋਈ ਸੀ, ਅਤੇ ਅੱਜ ਮੇ ਬੀ ਦਿਨੇ ਧੁੱਪ ਖਿੜ ਜਾਵੇ, ਪਰ ਹੋ ਸਕਦਾ ਵੀ ਧੁੱਪ ਅੱਜ ਨਾ ਵੀ ਨਿਕਲੇ। ਜੋ ਅਗਲਾ ਕਹੇ ਤੁਹਾਨੂੰ ਪਤਾ ਹੀ ਕੁਛ ਨਹੀਂ, ਇਸ ਵੇਲੇ ਤਾਂ ਬੜੀ ਧੁੱਪ ਖਿੜੀ ਹੋਈ ਆ, ਸੋ ਉੱਦਾਂ ਨਹੀਂ ਨਾ ਹੋਇਆ ਕਰਦਾ। ਸੋ ਵੀ ਹੈਵ ਟੂ ਬੀ ਮਾਈਂਡਫੁਲ ਆਫ ਦੈਟ ਇਜ਼ ਵੈਲ। ਅੱਛਾ ਵਾਸੂ ਜੀ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਡੋਨਲਡ ਟਰੰਪ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ, ਅਤੇ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਹੋਈ ਉਸ ਮੀਟਿੰਗ ਦੇ ਵਿੱਚ ਮਾਰਕ ਕਾਰਨੀ ਨੂੰ ਵੀ ਕੁਝ ਚੀਜ਼ਾਂ ਦੀ ਜਿਹੜੀ ਜ਼ਮੀਨੀ ਹਕੀਕਤ ਆ ਉਹ ਟਰੰਪ ਨੂੰ ਦੱਸਣੀ ਪਈ ਕਿ ਭਾਈ ਇੱਦਾਂ ਨਹੀਂ ਹੋਇਆ ਕਰਦਾ। ਸੋ ਉਹਦੇ ਉਸ ਅੱਧੇ ਘੰਟੇ ਤੋਂ ਵੀ ਲੰਮੀ ਚੱਲੀ ਜਿਹੜੀ ਉਹ ਸਾਂਝੀ ਪ੍ਰੈਸ ਕਾਨਫਰੰਸ ਇਹਨਾਂ ਦੀ ਸੀ ਓਵਲ ਆਫਿਸ ਦੇ ਵਿੱਚ ਮੀਡੀਆ ਅਵੇਲੇਬਿਲਿਟੀ, ਉਹਦੇ ਵਿੱਚ ਕਈ ਗੱਲਾਂ ਹੋਈਆਂ। ਮਾਰਕ ਕਾਰਨੀ ਬੋਲੇ ਘੱਟ, ਅੱਛਾ ਕਈਆਂ ਨੂੰ ਇਸ ਗੱਲ ਦਾ ਗਿਲਾ ਵੀ ਮਾਰਕ ਕਾਰਨੀ ਬੋਲੇ ਘੱਟ ਨੇ, ਪਰ ਜਿੰਨਾ ਬੋਲੇ ਉਹ ਇਫੈਕਟਿਵ ਬੋਲੇ,
ਉਹ ਬੋਲਣ ਨਹੀਂ ਦਿੱਤਾ,
ਬੋਲਣ ਦਿੱਤਾ ਨਹੀਂ।
ਦੇਖੋ ਮਲਟੀਪਲ ਓਕੇਜਨ ਜਦੋਂ ਮਾਰਕ ਕਾਰਨੀ ਚਾਹ ਰਹੇ ਸਨ ਕਿ ਉਹ ਕੋਈ ਗੱਲ ਕਹਿਣ,
ਇਫ ਆਈ ਮੇ,
ਤੇ ਉਹ ਫਿਰ ਕਈ ਵਾਰ ਇੱਦਾਂ ਹੋਇਆ ਉਹ ਇੱਦਾਂ ਹੱਥ ਕਰਦੇ ਰਹੇ, ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਜਾਂ ਤਾਂ ਡੋਨਲਡ ਟਰੰਪ ਨੇ ਨਹੀਂ ਮੌਕਾ ਦਿੱਤਾ ਇੱਕ ਆਧ ਵਾਰ, ਤੇ ਫਿਰ ਬਹੁਤੀ ਵਾਰ ਮੀਡੀਆ ਵਾਲੇ ਆਪਣਾ ਅਗਲਾ ਸਵਾਲ ਪੁੱਛਣ ਲੱਗ ਜਾਂਦੇ ਸੀ। ਸੋ ਹੁੰਦਾ ਕੀ ਸੀ, ਸਵਾਲ ਪੁੱਛਿਆ ਮੀਡੀਆ ਵਾਲਿਆਂ ਨੇ, ਡੋਨਲਡ ਟਰੰਪ ਨੇ ਆਪਣਾ ਜਵਾਬ ਦਿੱਤਾ। ਮਾਰਕ ਕਾਰਨੀ ਵੁੱਡ ਵਾਂਟ ਟੂ ਚਿਰਪ ਇਨ, ਉਹ ਆਪਣੀ ਕੋਈ ਗੱਲ ਵਿੱਚ ਕਹਿਣਾ ਚਾਹੁੰਦੇ ਸਨ, ਇੱਦਾਂ ਉਹਨਾਂ ਨੇ ਹੱਥ ਉੱਪਰ ਕੀਤਾ ਵੀ ਮੈਂ, ਉਹ ਮੀਡੀਆ ਵਾਲੇ ਇੰਨੇ ਕਾਲੇ ਸੀ ਉਹ ਅਗਲਾ ਸਵਾਲ ਪੁੱਛਣ ਲੱਗ ਜਾਂਦੇ ਸੀ। ਸੋ ਦੈਟਸ ਅ ਨਿਊ ਵਾਈਟ ਹਾਊਸ,
ਦੈਟ ਇਜ਼ ਦ ਨਿਊ ਵਾਈਟ ਹਾਊਸ ਇਨਡੀਡ। ਪਰ ਇਹ ਗੱਲ ਜ਼ਰੂਰ ਹੈ ਵਾਸੂ ਜੀ, ਜਿਸ ਰੌਂ ਦੇ ਵਿੱਚੋਂ ਮੀਟਿੰਗ ਕੱਲ੍ਹ ਸ਼ੁਰੂ ਹੋਈ, ਡੋਨਲਡ ਟਰੰਪ ਨੇ ਉਹ ਤਾਰੀਫਾਂ ਕਰਨੀਆਂ ਸ਼ੁਰੂ ਕੀਤੀਆਂ ਮਾਰਕ ਕਾਰਨੀ ਦੀਆਂ। ਖਾਸ ਤੌਰ 'ਤੇ ਉਹਨਾਂ ਨੇ ਕਿਹਾ ਕਿ ਜੀ ਪਹਿਲਾਂ ਮੁਬਾਰਕਬਾਦ ਦਿੱਤੀ, ਫਿਰ ਉਹਨਾਂ ਨੇ ਕਿਹਾ ਵੀ ਬੜੀ ਜ਼ਬਰਦਸਤ ਤੁਹਾਡੀ ਪੋਲੀਟੀਕਲ ਕਮਬੈਕ ਆ। ਫਿਰ ਜਦੋਂ ਟਰੰਪ ਨੇ ਅਗਲੀ ਲਾਈਨ ਕਹੀ, ਕਹਿੰਦੇ ਮੇ ਬੀ ਈਵਨ ਗ੍ਰੇਟਰ ਦੈਨ ਮਾਈਨ, ਕਿ ਪੋਲੀਟੀਕਲ ਕਮਬੈਕ ਜਿਵੇਂ ਟਰੰਪ ਨੇ ਵੀ ਕੀਤੀ ਆ, ਟਰੰਪ ਦਾ ਇਹ ਕਹਿਣਾ ਕਿ ਕਿਸੇ ਹੋਰ ਦੀ ਉਪਲਬਧੀ ਟਰੰਪ ਦੀ ਉਪਲਬਧੀ ਤੋਂ ਵੀ ਵੱਡੀ ਆ, ਇਹ ਆਪਣੇ ਆਪ ਦੇ ਵਿੱਚ ਕਈਆਂ ਨੂੰ ਤਾਂ ਇਹ ਲੱਗਿਆ ਵੀ ਕਿਤੇ ਕੁਛ ਇਹ ਲਾਈਵ ਸਟ੍ਰੀਮ ਹੀ ਆ ਰਹੀ ਆ ਜਾਂ ਕਿਸੇ ਨੇ ਇਹਨੂੰ ਡੱਬ ਕਰਕੇ ਕੁਛ ਹੋਰ ਹੀ ਬਣਾਤਾ।
ਉਹਦੇ 'ਚ ਐਕਚੁਅਲੀ ਉਹ ਆਪਣੇ ਆਪ ਨੂੰ ਵੀ ਨਾ ਕ੍ਰੈਡਿਟ ਦੇ ਗਏ, ਕਹਿੰਦੇ ਆਈ ਵਾਸ ਦ ਗ੍ਰੇਟੈਸਟ ਥਿੰਗ ਟੂ ਹੈਪਨ ਟੂ ਹਿਮ।
ਹਾਂ, ਕਹਿੰਦਾ ਮੈਂ ਇਹਦੇ ਬਾਰੇ ਬਹੁਤਾ ਬੋਲਣਾ ਨਹੀਂ ਚਾਹੁੰਦਾ ਵੀ ਇਹਨਾਂ ਵਾਸਤੇ ਕੋਈ ਬਹੁਤੀ ਪ੍ਰੋਬਲਮ ਨਾ ਹੋਵੇ।
ਸੋ ਪਹਿਲਾਂ ਕਹਿੰਦੇ ਵੀ ਆਈ ਵਾਸ ਦ ਗ੍ਰੇਟੈਸਟ ਥਿੰਗ ਟੂ ਹੈਪਨ ਟੂ ਹਿਮ, ਬਾਅਦ ਵਿੱਚ ਉਹ ਫਿਰ ਕਹਿੰਦੇ ਕਹਿੰਦੇ ਮੈਂ ਡਿਬੇਟ ਦੇਖੀ ਤੁਹਾਡੀ, ਕਹਿੰਦੇ ਡਿਬੇਟ ਤੁਸੀਂ ਬਹੁਤ ਵਧੀਆ
ਪਰਫਾਰਮ ਕੀਤਾ।
ਹਾਂ, ਡਿਬੇਟ ਦੀ ਤਾਰੀਫ ਕੀਤੀ ਤੇ ਫਿਰ ਕਹਿੰਦੇ ਡਿਬੇਟ ਇੰਨੀ ਵਧੀਆ, ਕਹਿੰਦੇ ਇਹਨਾਂ ਦੀ ਪਰਫਾਰਮੈਂਸ ਸੀ, ਮੇਰਾ ਜੀ ਕਹਿੰਦਾ ਸੀ ਮੈਂ ਆਪਣਾ ਹੱਥ ਖੜਾ ਕਰ ਦਵਾਂ। ਤੇ ਕਹਿੰਦੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿੰਦੇ ਵੀ ਆਈ ਡੋਂਟ ਨੋ ਵੈਦਰ ਆਈ ਸ਼ੁਡ ਸੇ ਦਿਸ, ਇਟ ਮਾਈਟ ਹਰਟ ਯੂ।
ਹਾਂ ਵੀ ਜੇ ਮੈਂ ਤੁਹਾਡਾ ਕੋਈ ਬਹੁਤਾ ਫੈਨ ਬਣ ਕੇ ਉਭਰਿਆ ਆ ਤਾਂ ਫਿਰ ਤੁਹਾਡਾ ਨੁਕਸਾਨ ਹੋ ਜਾਣਾ।
ਪਰ ਪਹਿਲਾਂ ਉਹਨਾਂ ਨੇ ਇਹ ਕਿਹਾ ਵੀ ਮੇਰੇ ਕਰਕੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਨੂੰ ਬਹੁਤ ਫਾਇਦਾ ਹੋਇਆ, ਆਈ ਵਾਸ ਦ ਗ੍ਰੇਟੈਸਟ ਥਿੰਗ ਟੂ ਹੈਪਨ ਟੂ ਹਿਮ, ਉਹਨਾਂ ਨੇ ਕਮਬੈਕ ਦੀ ਗੱਲ ਕੀਤੀ।
ਅਭੀ ਜੇ ਤੁਹਾਡੀ ਕਮਬੈਕ ਵੀ ਹੋਈ, ਜੇ ਮੈਂ ਤੋਂ ਵੀ ਵੱਡੀ ਕਮਬੈਕ ਜੇ ਤੁਹਾਡੀ ਹੋਈ, ਮੇਰੇ ਕਰਕੇ ਹੋਈ ਹੈ। ਹਾਂ, ਉਹ ਹਮ ਹੀ ਕੀ ਹੈ। ਪਰ ਅੱਛਾ ਵਾਸੂ ਜੀ, ਫਿਰ ਜਿਹੜਾ ਮੈਨੂੰ ਜਿਹੜੀ ਗੱਲ ਬੜੀ ਸਟੈਂਡ ਆਊਟ ਕੀਤੀ ਨਾ, ਜਿਹੜੀ ਮੈਨੂੰ ਲੱਗੇ ਵੀ ਇਹ ਟਰੰਪ ਹੀ ਕਹਿ ਰਹੇ ਨੇ, ਮਤਲਬ ਮਲਟੀਪਲ ਟਾਈਮਸ ਐਜ਼ ਵਾਚਿੰਗ ਦੈਟ ਥਿੰਗ, ਮੈਂ ਉਦੋਂ ਔਨ ਏਅਰ ਵੀ ਸੀਗਾ, ਕੁਝ ਉਹਦੇ ਅੰਸ਼ ਮੈਂ ਨਾਲ ਨਾਲ ਲਾਈਵ ਔਨ ਏਅਰ ਪਲੇ ਵੀ ਕੀਤੇ। ਜਦੋਂ ਇਹ ਪੁੱਛਿਆ ਗਿਆ ਵੀ ਕੈਨੇਡਾ ਤੁਸੀਂ ਚਾਹੁੰਦੇ ਕੀ ਹੋ, ਕੈਨੇਡੀਅਨ ਰਿਪੋਰਟਰ ਨੇ ਪੁੱਛਿਆ,
ਦੋਸਤੀ,
ਟਰੰਪ ਨੇ ਕਿਹਾ ਫਰੈਂਡਸ਼ਿਪ। ਮੈਂ ਕਿਹਾ ਯਾਰ ਇਹ ਲਾਈਵ ਹੀ ਹੈ ਕਿ ਕਿਸੇ ਨੇ ਡੱਬ ਕਰਤਾ ਇਹਨੂੰ, ਕਿਉਂਕਿ ਉਹ ਟੈਰਿਫਸ ਵਾਲੇ ਮਾਮਲੇ 'ਚ ਜਦੋਂ ਦੋਸਤੀ ਵਾਲੀ ਗੱਲ ਆਈ ਫਿਰ
ਕਹਿੰਦੇ ਦਿਸ ਇਜ਼ ਮੱਚ ਡਿਫਰੈਂਟ, ਦਿਸ ਇਜ਼ ਵੈਰੀ ਫਰੈਂਡਲੀ ਕਨਵਰਸੇਸ਼ਨ. ਬਲੋ ਅਪ ਉਹ ਜ਼ਿਕਰ ਕਰ ਰਹੇ ਸੀ ਵਲਾਦੀਮੀਰ ਜ਼ੇਲੈਂਸਕੀ ਵਾਲਾ.
ਜੀ 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 ਜੀ,
ਕਹਿੰਦੇ ਉਦਾਂ ਦਾ ਮਾਹੌਲ ਨਹੀਂ ਹੈ
ਐਂਡ ਫੈਬਰੀ.
ਹਾਂ, ਕਹਿੰਦੇ ਵੀ ਕੈਨੇਡਾ ਤਾਂ ਬਹੁਤ ਵਧੀਆ ਸਾਡਾ ਦੋਸਤ ਮੁਲਕ ਹੈ, ਆਈ ਲਵ ਕੈਨੇਡਾ, ਆਈ ਲਵ ਕੈਨੇਡੀਅਨਸ. ਹਾਕੀ ਦੀਆਂ ਐਗਜ਼ਾਮਪਲਸ ਦੇਣ ਲੱਗ ਗਏ
ਯਾਰ. ਇੱਕ ਥਾਂ ਤੇ ਨਾ ਟਰੰਪ ਨੇ ਇਹ ਵੀ ਕਿਹਾ, ਚਲੋ ਇੱਥੇ ਅੱਗੇ ਚੱਲ ਕੇ ਆਊਗੀ ਉਹ ਕੰਟੈਕਸਟ, ਹਲੇ ਮੈਂ ਗੱਲ ਕਰਦਾ. ਹਾਂ ਪਲੀਜ਼ ਕੈਰੀ ਔਨ.
ਯਾ ਸੋ ਮੇਨ ਜਿਹੜੀ ਵਿਜੇ ਦੀ ਇਹਦੇ ਵਿੱਚ ਗੱਲ ਹੋਈ ਉਹ ਹੋਈ ਜਦੋਂ 51st ਸਟੇਟ ਦਾ ਜ਼ਿਕਰ ਹੋਇਆ. ਸੋ ਸਵਾਲ ਪੁੱਛਿਆ ਰਿਪੋਰਟਰ ਨੇ 51st ਸਟੇਟ ਬਾਰੇ ਕਿ ਤੁਸੀਂ ਕੈਨੇਡਾ ਨੂੰ 51st ਸਟੇਟ ਬਣਾਉਣ ਬਾਰੇ ਅਜੇ ਵੀ ਸੋਚਦੇ ਹੋ? ਕਹਿੰਦੇ ਹਾਂ, ਕਹਿੰਦੇ ਮੇਰਾ ਤਾਂ ਮਨ ਅਜੇ ਨਹੀਂ ਬਦਲਿਆ. ਕਹਿੰਦੇ ਜੀ ਤਾਂ ਮੇਰਾ ਕਰਦਾ ਕਿ ਕੈਨੇਡਾ ਸਾਡੀ 51st ਸਟੇਟ ਬਣ ਜਾਏ, ਪਰ ਕਹਿੰਦੇ ਟੇਕਸ ਟੂ ਟੂ ਟੈਂਗੋ. ਜਿਹੜੀ ਆ ਉਹਨਾਂ ਨੇ ਗੱਲ ਕੀਤੀ ਹੈ ਵੀ ਉਹ ਇੱਕ ਤਰ੍ਹਾਂ ਕੰਸੀਡ ਕਰਕੇ ਕਿ ਵੀ ਹੁਣ ਕੈਨੇਡਾ ਵਾਲੇ ਇਸ ਗੱਲ ਬਾਰੇ ਗੱਲ ਕਰਨ ਲਈ ਵੀ ਤਿਆਰ ਨਹੀਂ ਹੈਗੇ, ਤੇ ਜੇ ਉਹ ਨਹੀਂ ਸਹਿਮਤ ਸਾਡੀ, ਜੇ 51st ਸਟੇਟ ਉਹ ਨਹੀਂ ਬਣਨਾ ਚਾਹੁੰਦੇ ਤਾਂ ਫਿਰ ਨਹੀਂ ਬਣੇਗੀ. ਉਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਵੀ ਵਿਲ ਨਾਟ ਬੀ ਡਿਸਕਸਿੰਗ ਇਟ ਟੂਡੇ, ਅੱਜ ਇਹਦੇ ਬਾਰੇ ਡਿਸਕਸ਼ਨ ਨਹੀਂ ਹੋਏਗੀ. ਇਹ ਡੋਨਲਡ ਟਰੰਪ ਕਹਿ ਰਹੇ ਨੇ 51st ਸਟੇਟ. ਫਿਰ ਉਹਨਾਂ ਕਿਹਾ ਮੇਰਾ ਜੀ ਤਾਂ ਪਰ ਮੇਰਾ ਕਰਦਾ ਬਣ ਜਾਣ 51st.
ਫਿਰ ਉਹੀ ਗੱਲ ਵੀ ਉਹ ਆਰਟੀਫਿਸ਼ਲ ਲਾਈਨ ਆ, ਕਿਸੇ ਨੇ ਖਿੱਚਤੀ ਨਹੀਂ ਤਾਂ ਤੁਸੀਂ ਦੇਖੋ ਕਿੰਨੀ ਬਿਊਟੀਫੁਲ ਕੰਟਰੀ ਆ. ਟਰੰਪ ਨੇ ਕਹਿੰਦੇ ਮੈਂ ਬੜਾ ਆਰਟਿਸਟਿਕ ਬੰਦਾ, ਬਹੁਤ ਕਲਾਕਾਰ ਆਦਮੀ ਆ, ਕਿਉਂਕਿ ਜਦ ਮੈਂ ਫਿਰ ਦੇਖਦਾ ਕਿ ਜੇ ਉਹ ਬਾਰਡਰ ਵਾਲੀ ਲਾਈਨ ਨਾ ਹੋਵੇ ਕੈਨੇਡਾ ਅਮਰੀਕਾ ਵਿਚਕਾਰ, ਕਿੰਨਾ ਵਧੀਆ ਖੂਬਸੂਰਤ ਇੱਕ ਲੈਂਡ ਮਾਸ ਬਣੇਗਾ.
ਖੂਬਸੂਰਤ ਦੇਖ ਲਿਆ ਉਹਨਾਂ ਨੇ. ਕੱਲ ਤੱਕ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਭ ਤੋਂ ਵੱਡਾ ਮੁਲਕ ਵੀ ਬਣ ਜਾਏਗਾ
ਪਰਸੋਂ ਤੱਕ,
ਜਦੋਂ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ.
ਹਾਂਜੀ, ਉਹਦੇ ਵਿੱਚ ਆਈ ਥਿੰਕ ਜਿਹੜੀ ਗੱਲ ਸਟੈਂਡ ਆਊਟ ਕਰਦੀ ਹੈ ਨਾ, ਉਹ ਜਿਹੜੀ ਇੰਟਰਜੈਕਸ਼ਨ ਕੀਤੀ ਮਾਰਕ ਕਾਰਨੀ ਨੇ, ਉੱਥੇ ਵੀ ਉਹਨਾਂ ਨੂੰ ਇਫ ਆਈ ਮੇ ਕਹਿ ਕੇ
ਬਿਲਕੁਲ
ਫਿਰ ਉਹ ਗੱਲ ਸ਼ੁਰੂ ਕਰਨੀ ਪਈ. ਮਾਰਕ ਕਾਰਨੀ ਨੇ ਜਦੋਂ ਇਹ ਕਿਹਾ ਕਿ ਦੇਖੋ ਜੀ ਕੁਝ ਚੀਜ਼ਾਂ, ਕਹਿੰਦੇ ਤੁਸੀਂ ਰੀਅਲ ਇਸਟੇਟ ਵਾਲੇ ਬੰਦੇ ਹੋ ਵੀ ਇਨ ਰੀਅਲ ਇਸਟੇਟ, ਇੱਕ ਤਾਂ ਜਿਹੜਾ ਰੈਫਰੈਂਸ ਸੀਗਾ, ਆਈ ਥਿੰਕ ਉਹ ਦ ਵੇ ਥਿੰਗਸ ਵਰ ਪਲੇਸਡ ਇਨ ਦ ਕਾਮੈਂਟਸ,
ਮਾਸਟਰ ਸਟ੍ਰੋਕ ਸੀ
ਬੜੇ. ਹਾਂ,
ਇਟ ਵਾਸ ਵੈਰੀ ਵੈਰੀ ਵੈਲ ਡਨ,
ਵੈਰੀ ਵੈਲ ਡਨ, ਵੈਰੀ ਐਪਟ, ਕਿਉਂਕਿ ਅਜਿਹੀ ਭਾਸ਼ਾ ਜਿਹੜੀ ਟਰੰਪ ਨੂੰ ਸਮਝ ਵੀ ਆਉਂਦੀ ਹੈ. ਉਹਨੇ ਕਿਹਾ ਵੀ ਦੇਖੋ ਤੁਸੀਂ ਰੀਅਲ ਇਸਟੇਟ ਵਾਲੇ ਬੰਦੇ ਹੋ, ਕੁਝ ਥਾਵਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਵਿਕਾਊ ਨਹੀਂ ਹੁੰਦੀਆਂ. ਅਸੀਂ ਅਜਿਹੀ ਇੱਕ ਥਾਂ 'ਚ ਬੈਠੇ ਹਾਂ ਐਜ਼ ਇਨ ਵਾਈਟ ਹਾਊਸ ਐਂਡ ਦੀ ਓਵਲ ਆਫਿਸ, ਵੀ ਇਹ ਨਹੀਂ ਕਦੀ ਹੋਏਗਾ ਵੀ ਇਹ ਵੇਚ ਦੇਣਾ. ਕਹਿੰਦੇ ਬਕਿੰਗਮ ਪੈਲੇਸ ਆ ਜਿਵੇਂ, ਉਹ ਨਹੀਂ ਕਦੇ ਵਿਕੇਗਾ. ਫਿਰ ਉਹਨੇ ਗੱਲ ਕਹੀ, ਕਹਿੰਦੇ ਮੈਂ ਕੈਨੇਡਾ ਦੇ ਮਾਲਕਾਂ ਨਾਲ ਗੱਲ ਕੀਤੀ ਆ ਇਲੈਕਸ਼ਨ ਓਵਰ ਸੈਵਰਲ ਮੰਥਸ ਆਫ ਦਾ ਕੈਂਪੇਨ. ਸੋ ਇੱਕ ਜਿਹੜਾ ਉਹ ਵੀ ਇੱਕ ਪੋਜੀਸ਼ਨਿੰਗ ਸੀਗੀ ਕਿ ਜੀ ਮੈਂ ਕੈਨੇਡਾ ਦੇ ਓਨਰਸ ਨਾਲ ਗੱਲ ਕੀਤੀ ਆ, ਮਾਲਕਾਂ ਨਾਲ ਗੱਲ ਕੀਤੀ ਆ, ਤੇ ਮਾਲਕ ਨਹੀਂ ਚਾਹੁੰਦੇ. ਉਹਨਾਂ ਦਾ ਕਹਿਣਾ ਇਹੀ ਹੈ ਵੀ ਕੈਨੇਡਾ ਇਜ਼ ਨਾਟ ਫੋਰ ਸੇਲ,
ਵੋਂਟ ਬੀ ਫੋਰ ਸੇਲ ਐਵਰ.
ਹਾਂ,
ਤੇ ਉਸ ਤੋਂ ਬਾਅਦ ਫਿਰ ਡੋਨਲਡ ਟਰੰਪ ਨੇ ਕਿਹਾ, ਕਹਿੰਦੇ ਨੈਵਰ ਸੇ ਨੈਵਰ.
ਅੱਛਾ, ਜਿਹੜਾ ਉਸ ਤੋਂ ਬਾਅਦ ਰਿਐਕਸ਼ਨ ਆ, ਉਸ ਤੋਂ ਬਾਅਦ ਦਾ ਮਾਰਕਾਰਨੀ ਦਾ ਰਿਐਕਸ਼ਨ ਯਾਰ, ਉਹ ਰੇਡੀਓ 'ਤੇ ਦੱਸਣਾ ਔਖਾ. ਮਤਲਬ ਉਹ ਅਜਿਹੀ ਚੀਜ਼ ਹੈ ਕਿ ਜੇ ਤੁਸੀਂ ਖੁਦ ਦੇਖੋਗੇ ਉਹਦੇ ਵਿੱਚ ਨਾ, ਜਿਵੇਂ ਇੱਕ ਬੰਦਾ ਤੁਸੀਂ ਰਿਐਕਸ਼ਨ ਇਹੋ ਜਿਹਾ ਦੇ ਰਹੇ ਹੋ ਉਹਦੇ ਵਿੱਚ ਸੀਰੀਅਸਨੈਸ ਵੀ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਐਗਜੈਜਰੇਸ਼ਨ ਵੀ ਆ, ਥੋੜ੍ਹਾ ਜਿਹਾ ਉਹਦੇ ਵਿੱਚ ਤੁਸੀਂ ਉਹਨੂੰ ਓਵਰਪਲੇ ਵੀ ਕਰ ਰਹੇ ਹੋ, ਪਰ ਤੁਸੀਂ ਕੁਝ ਕਿਹਾ ਵੀ ਨਹੀਂ. ਮਾਰਕਾਰਨੀ ਨੇ ਕੁਝ ਕਿਹਾ ਵੀ ਨਹੀਂ ਪਰ ਉਹ ਕਹਿ ਵੀ ਸਭ ਕੁਝ.
ਸਾਇਲੈਂਟ ਪ੍ਰੋਟੈਸਟ ਵੀ ਆ.
ਹਾਂ, ਸਾਇਲੈਂਟ ਪ੍ਰੋਟੈਸਟ.
ਉਹਨਾਂ ਨੇ ਕਿਹਾ ਨੈਵਰ ਸੇ ਨੈਵਰ. ਮਾਰਕਾਰਨੀ ਨੇ ਇਸ਼ਾਰਾ ਕਰਕੇ ਮੀਡੀਆ ਦੇਖ ਕੇ ਤਿੰਨ ਚਾਰ ਵਾਰ ਇਦਾਂ ਨਾ ਇਸ਼ਾਰਾ
ਕੀਤਾ
ਮੂੰਹ ਦੇ ਵਿੱਚ ਹੀ, ਬੋਲੇ ਬਿਨਾ ਨੈਵਰ 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 ਇਦਾਂ ਉਹ ਕਰਦੇ ਰਹੇ ਵੀ ਮੈਂ ਤਾਂ ਕਵਾਂਗਾ ਨੈਵਰ.
ਹਾਂ, ਆਵਾਜ਼ ਨਹੀਂ ਕੱਢੀ, ਪਰ ਜਿਹੜਾ ਨੈਵਰ 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 ਬਸ ਜਿਵੇਂ ਹੁੰਦਾ ਨਾ ਵੀ ਤੁਹਾਡੇ ਸਾਹਮਣੇ ਕੋਈ ਡਾਇਲੋਗ ਚੱਲਦਾ ਪਿਆ ਪਰ ਮਿਊਟ ਤੇ ਆ, ਵੀ ਆਵਾਜ਼ ਨਹੀਂ ਆ ਰਹੀ, ਬਟ ਯੂ ਕੈਨ ਰੀਡ ਦ ਲਿਪਸ ਐਂਡ ਇਟ ਵਾਸ ਵੈਰੀ ਕਲੀਅਰ.
ਯਾ, ਤੇ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਚਿਹਰੇ ਤੇ ਮੁਸਕਰਾਹਟ ਰੱਖ ਕੇ ਕੀਤਾ, ਤਲਖੀ ਨਹੀਂ.
ਹਾਂ,
ਮੱਥੇ ਤੇ ਕੋਈ ਤਿਉੜੀ ਨਹੀਂ,
ਤਿਉੜੀ ਨਹੀਂ. ਉਹਦੇ ਵਿੱਚ ਜਿਹੜਾ ਇੱਕ ਯੂਜ਼ ਆਫ ਹਿਊਮਰ ਆ ਨਾ, ਉਹ ਮਾਰਕ ਕਾਰਨੀ ਨੇ ਬੜਾ ਜ਼ਬਰਦਸਤ ਕੀਤਾ.
ਸ਼ੁਰੂਆਤ ਹੀ ਸਾਰੇ ਬਿਗਨੇ. ਹਾਂ, ਕਹਿੰਦੇ ਆਈ ਐਮ ਐਟ ਦ ਐਜ ਆਫ ਮਾਈ ਸੀਟ
ਪ੍ਰੈਜ਼ੀਡੈਂਟ, ਆਈ ਐਮ ਐਟ ਦ ਐਜ ਆਫ ਮਾਈ ਸੀਟ. ਸਾਰਾ ਮੀਡੀਆ ਹੱਸ ਪਿਆ, ਸਾਰੇ ਜਣੇ ਹੱਸ ਪਏ
ਵੀ ਮੈਂ ਤਾਂ ਡਰਿਆ ਪਿਆ, ਪਤਾ ਨਹੀਂ ਤੁਸੀਂ ਕੀ ਕਹਿ ਦੇਣਾ. ਸੋ ਕਹਿਣ ਦਾ ਤਰੀਕਾ,
ਕਹਿਣ ਦਾ ਤਰੀਕਾ ਇਹ ਸੀ, ਪਰ ਉਹ ਕਿਹਾ ਇਸ ਤਰੀਕੇ ਨਾਲ, ਇਸ ਹਿਸਾਬ ਨਾਲ ਕਿ ਜਿਵੇਂ ਸਾਹਮਣੇ ਵਾਲੇ ਨੂੰ ਇਹ ਵੀ ਨਾ ਲੱਗੇ ਵੀ ਤੁਸੀਂ ਸੱਚੀ ਡਰੇ ਹੋ. ਜਿਵੇਂ ਹੁੰਦਾ ਨਾ ਅੰਡਰਪਲੇ ਕਰਕੇ, ਫਿਰ ਤੁਸੀਂ ਉਸ ਤੋਂ ਬਾਅਦ ਆਪਣੀ ਜਿਹੜੀ ਕਹਿਣ ਵਾਲੀ ਗੱਲ ਆ ਉਹ ਕਹਿ ਦੇਣੀ. ਫਿਰ ਜਿਹੜੀ ਉਹਨਾਂ ਨੇ ਗੱਲ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੀ ਓਪਨਿੰਗ ਉਸ ਗੱਲ ਦੇ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਨੇ ਕਿਹਾ ਕਿ ਮਾਰਕ ਵੁੱਡ ਯੂ ਲਾਈਕ ਟੂ ਸੇ ਸਮਥਿੰਗ, ਇਹੀ ਜਿਹੀ ਕੁਝ, ਤਾਂ ਸ਼ੁਰੂਆਤੀ ਟਿੱਪਣੀ ਦਾ ਮੌਕਾ ਹੀ ਤਾਂ ਮਿਲਿਆ ਸੀ ਮਾਰਕ ਕਾਰਨੀ ਨੂੰ. ਉਹਨਾਂ ਨੇ ਕਿਹਾ ਜੀ ਤੁਹਾਡੀ ਲੀਡਰਸ਼ਿਪ ਦੇ ਵਿੱਚ ਤੁਸੀਂ ਬੜੇ ਟਰਾਂਸਫਰਮੇਸ਼ਨਲ ਪ੍ਰੈਜ਼ੀਡੈਂਟ ਹੋ. ਹੁਣ ਦਾ ਯੂਜ਼ ਆਫ ਦਿਸ ਪਰਟੀਕੁਲਰ ਵਰਡ ਟਰਾਂਸਫਰਮੇਸ਼ਨਲ, ਇਹ ਬੜਾ ਇੰਟੈਲੀਜੈਂਟਲੀ ਅਤੇ ਬੜੇ ਸੂਝਬੂਝ ਨਾਲ ਵਰਤਿਆ ਗਿਆ ਸ਼ਬਦ ਆ, ਕਿਉਂਕਿ ਨਾ ਤਾਂ ਇਹ ਕਹਿ ਲਓ ਵੀ ਬਹੁਤ ਜ਼ਿਆਦਾ ਟਰੰਪ ਦੀ ਤਾਰੀਫ ਕਰਤੀ, ਯੂ ਆਰ ਐਨ ਅਮੇਜ਼ਿੰਗ ਪ੍ਰੈਜ਼ੀਡੈਂਟ, ਯੂ ਆਰ ਅ ਵੰਡਰਫੁਲ ਪ੍ਰੈਜ਼ੀਡੈਂਟ. ਟਰੰਪ ਨੇ ਵੀ ਲਿਖ ਲਿਆ ਹੋਣਾ ਸ਼ਬਦ ਇਹ ਵੀ ਕਿਤੇ ਨਾ ਕਿਤੇ ਵਰਤੂ, ਕਿਉਂਕਿ ਟਰਾਂਸਫਰਮੇਸ਼ਨਲ ਤਾਂ ਦੋਹੇ ਪਾਸੇ ਜਾਂਦਾ ਕਿ ਟਰਾਂਸਫਰਮੇਸ਼ਨ ਤੁਸੀਂ ਚੰਗੀ ਕਰ ਰਹੇ ਹੋ ਕਿ ਮਾੜੀ ਕਰ ਰਹੇ ਹੋ, ਦੈਟਸ ਓਪਨ ਟੂ ਇੰਟਰਪ੍ਰੀਟੇਸ਼ਨ.
ਮਲਟੀਪਲ ਟਾਈਮਸ ਇਦਾਂ ਲੱਗਿਆ ਵੀ ਜਿਵੇਂ
ਕਲਾਸ ਲਾ ਰਹੇ ਨੇ ਕਾਰਨੀ,
ਵੀ ਮਾਰਕ ਕਾਰਨੀ ਨੇ ਅਜਿਹੇ ਵਿਸ਼ੇਸ਼ਣ ਵਰਤੇ ਡੋਨਲਡ ਟਰੰਪ ਵਾਸਤੇ ਕਿ ਡੋਨਲਡ ਟਰੰਪ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਇਹ ਮੇਰੀ ਤਾਰੀਫ ਕਰ ਰਹੇ, ਮੇਰਾ ਤਵਾ ਲਾ ਰਹੇ ਆ.
ਯੈਸ,
ਸੋ ਡੋਨਲਡ ਟਰੰਪ ਨੂੰ ਇਦਾਂ ਲੱਗਿਆ ਮੇਰੀ ਤਾਰੀਫ ਹੀ ਹੋ ਸੋ ਕਹਿੰਦੇ ਵੀ ਇਹ ਅਗਰੀਮੈਂਟ ਹੈਗਾ ਵੀ ਤਾਂ ਸਟੇਟਸ ਕੀ ਹੈ।
ਹਾਂਜੀ
ਤੇ ਡੋਨਲਡ ਟਰੰਪ ਨੇ ਕਿਹਾ ਕਹਿੰਦੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀ ਵੈਸੇ, ਉਹ ਇੱਦਾਂ ਲੱਗ ਰਿਹਾ ਸੀ ਤਿਆਰੀ ਤਿਉਰੀ ਨਹੀਂ ਸੀ ਕਰਕੇ ਆਏ ਹੋਏ। ਕਹਿੰਦੇ ਕਿ ਇਟਸ ਨੋਟ ਡੈਡ, ਵੈਰੀ ਇਫੈਕਟਿਵ, ਬਹੁਤ ਇਫੈਕਟਿਵ ਆ ਬਹੁਤ ਸਾਰੇ ਮੁਲਕਾਂ ਵਾਸਤੇ, ਤਿੰਨੋਂ ਮੁਲਕਾਂ ਵਾਸਤੇ ਇਹਦੇ ਬਹੁਤ ਫਾਇਦੇ ਨੇ। ਫਿਰ ਤੁਹਾਨੂੰ ਪਤਾ ਇਹਦਾ ਬਹੁਤ ਜਲਦੀ ਇਹਦੀ ਰੀਨੈਗੋਸੀਏਸ਼ਨ ਹੋਣੀ ਹੈ 2026 ਵਿੱਚ, ਮੇ ਬੀ ਅਸੀਂ ਜਲਦੀ ਕਰ ਲਵਾਂਗੇ। ਫਿਰ ਕਹਿੰਦੇ ਆਈ ਡੋਂਟ ਨੋ ਇਫ ਇਟਸ ਨੈਸੈਸਰੀ ਐਨੀ ਮੋਰ। ਹੁਣ ਇਹ ਜਿਹੜੇ ਇਹਨੇ ਸੈਂਟੈਂਸ ਕਿਹਾ ਆਈ ਡੋਂਟ ਨੋ ਇਫ ਇਟਸ ਨੈਸੈਸਰੀ ਐਨੀ ਮੋਰ, ਇਹ ਰੀਨੈਗੋਸੀਏਸ਼ਨ ਬਾਰੇ ਕਿਹਾ ਕਿ ਟ੍ਰੇਡ ਡੀਲ ਬਾਰੇ ਕਿਹਾ ਕਿ ਇਸ ਅਗਰੀਮੈਂਟ ਦੀ ਹੀ ਹੁਣ ਲੋੜ ਹੈ ਨਹੀਂ ਕਿ ਹੈ, ਆਈ ਐਮ ਨੋਟ ਸ਼ੋਰ, ਜਾਂ ਫਿਰ ਇਹਨੂੰ ਰੀਨੈਗੋਸ਼ੀਏਟ ਕਰਨ ਦੀ ਲੋੜ ਹੈ ਕਿ ਨਹੀਂ, ਆਈ ਐਮ ਨੋਟ ਸ਼ੋਰ।
ਪਲੱਸ ਜਿਹੜੀ ਗੱਲ ਟਰੰਪ ਨੇ ਇਹ ਵੀ ਕਹਿ ਦਿੱਤੀ ਨਾ ਕਿ ਇਹ ਬੜਾ ਇਫੈਕਟਿਵ ਰਿਹਾ, ਤੇ ਵੀ ਹੁਣ ਕਈ ਜਿਹੜੀਆਂ ਬਿਜ਼ਨਸ ਆਰਗਨਾਈਜੇਸ਼ਨ ਨੇ ਕਹਿਣ ਲੱਗੀਆਂ, ਕਹਿੰਦੇ ਬਹੁਤ ਚੰਗਾ ਬੂਹਾ ਖੋਲਤਾ ਟਰੰਪ ਨੇ ਕਿ ਜੇ ਇਹ USMCA ਆ ਜਿਹੜਾ ਅਗਰੀਮੈਂਟ ਆ, ਕਿਉਂਕਿ ਟਰੰਪ ਨੇ ਇਹ ਕਿਹਾ ਵੀ ਇਹਨੇ ਨਾਫਟਾ ਨੂੰ ਰਿਪਲੇਸ ਕੀਤਾ, ਸਭ ਤੋਂ ਵਧੀਆ ਕੰਮ ਤੇ ਇਹਦਾ ਇਹ ਹੋਇਆ ਕਿ ਨਾਫਟਾ ਦੇ ਵਿੱਚ ਸਾਨੂੰ ਬੜਾ ਨੁਕਸਾਨ ਹੁੰਦਾ ਸੀ, USMCA ਦੇ ਨਾਲ ਸਾਨੂੰ ਇੱਕ ਬੈਟਰ ਅਤੇ ਫੇਅਰ ਡੀਲ ਮਿਲੀ ਆ। ਹੁਣ ਕਈਆਂ ਦਾ ਇਹ ਮੰਨਣਾ ਕਿ ਮੇ ਬੀ ਡੋਨਲਡ ਟਰੰਪ ਇਹ ਪੁਆਇੰਟ ਵੀ ਕੰਸੀਡ ਕਰ ਗਏ ਨੇ ਕਿ ਟ੍ਰੇਡ ਡੀਲ ਦੇ ਵਿੱਚ ਕੋਈ ਬਹੁਤੀਆਂ ਵੱਡੀਆਂ ਤਰਮੀਮਾਂ ਨਹੀਂ ਹੋਣਗੀਆਂ, ਪਰ ਅਜੇ ਹੀ ਡਿਡ ਸੇ ਕਿ ਟੈਰਿਫ ਲੱਗੇ ਰਹਿਣਗੇ, ਟੈਰਿਫ ਅਜੇ ਨਹੀਂ ਹਟਦੇ ਪਏ।
ਪਰ ਜਵਾਬ ਦੇ ਵਿੱਚ ਮਾਰਕ ਕਾਰਨੀ ਨੇ ਜਦੋਂ ਇੰਟਰਜੈਕਟ ਕੀਤਾ,
ਹਾਂਜੀ
ਮਾਰਕ ਕਾਰਨੀ ਆਪ ਕਹਿ ਰਹੇ ਨੇ ਕਿ ਸਾਨੂੰ ਇਸ ਟ੍ਰੇਡ ਡੀਲ ਦੇ ਵਿੱਚ ਤਰਮੀਮਾਂ ਕਰਨੀਆਂ ਪੈਣੀਆਂ
ਜੀ।
ਉਹਨਾਂ ਨੇ ਜਿਹੜੀ ਵਿਜੇ ਜੀ ਇੱਥੇ ਜਿਹੜਾ ਸੈਂਟੈਂਸ ਵਰਤਿਆ, ਫਰ ਮੀ ਪਰਸਨਲੀ ਉਹ ਪੂਰੀ ਗੱਲਬਾਤ ਦਾ
ਸਾਰ
ਨਹੀਂ, ਮੈਂ ਕਹਾਂਗਾ ਸਭ ਤੋਂ ਜਿਹੜੀ ਕੌੜੀ ਗੱਲ ਸਭ ਤੋਂ ਵਧੀਆ ਤਰੀਕੇ ਨਾਲ ਜਿਹੜੀ ਉਹਨਾਂ ਨੇ ਕਹੀ ਮਾਰਕ ਕਾਰਨੀ ਨੇ ਉਹ ਇਹ ਸੀ, ਕਹਿੰਦੇ ਕਿ ਮਾਰਕ ਕਾਰਨੀ ਨੇ ਕੀ ਕਿਹਾ, ਕਹਿੰਦੇ part of how you have conducted these tariffs has taken advantage of existing aspects of USMCA so it's going to have to change
ਵੀ ਤੁਸੀਂ USMCA ਦੀਆਂ ਹੀ ਕੁਝ ਮੱਦਾਂ ਨੂੰ ਬਹਾਨਾ ਬਣਾ ਕੇ ਤੁਸੀਂ ਟੈਰਿਫ ਲਾ ਤੇ।
ਹਾਂ, ਸੋ ਜਦੋਂ ਗੱਲ ਹੋ ਰਹੀ USMCA ਦੀ ਰੀਨੈਗੋਸੀਏਸ਼ਨ ਬਾਰੇ, ਉੱਥੇ ਮਾਰਕ ਕਾਰਨੀ ਨੇ ਇਹ ਸੈਂਟੈਂਸ ਵਰਤਿਆ, ਸੋ ਦਿਸ ਵਾਸ ਜਸਟ ਬ੍ਰਿਲੀਅੰਟ,
ਦਿਸ ਵਾਸ ਬ੍ਰਿਲੀਅੰਟ।
ਉਹਨਾਂ ਨੇ ਗੱਲ ਕਹੀ ਵੀ USMCA, ਤੁਸੀਂ ਕਹਿੰਦੇ ਹੋ USMCA ਦੀ ਰੀਨੈਗੋਸੀਏਸ਼ਨ ਕਰਨੀ, ਪਤਾ ਨਹੀਂ ਨਹੀਂ ਕਰਨੀ, ਕਰਨੀ ਹੈ, ਕਿਉਂਕਿ ਇਹਨੂੰ ਹੀ ਇਹਦੀਆਂ ਹੀ ਪ੍ਰੋਵੀਜ਼ਨਸ ਨੂੰ ਆਧਾਰ ਬਣਾ ਕੇ ਤੁਸੀਂ ਸਾਡੇ 'ਤੇ ਟੈਰਿਫ ਲਾਤੀ ਹੈ। ਅੱਛਾ ਵੀਰੇ, ਜਦੋਂ USMCA ਦੀ ਗੱਲ ਹੋਈ,
ਹਾਂਜੀ,
ਡੋਨਲਡ ਟਰੰਪ ਨੇ ਗੱਲ ਸ਼ੁਰੂ ਕੀਤੀ ਜਸਟਿਨ ਟਰੂਡੋ ਤੋਂ,
ਕਹਿੰਦੇ ਕ੍ਰਿਸਟੀਆ ਫਿਜ਼ਨ ਦਾ ਵੀ ਤਵਾਲਾ, ਦੈਟ ਵਾਸ ਐਨ ਆਕਵਰਡ ਮੋਮੈਂਟ ਫਾਰ ਮਾਰਕ ਕਾਰਨੀ।
ਇਨਡੀਡ, ਕਹਿੰਦੇ ਕਿ ਆਈ ਕੈਨੋਟ ਸੇ ਦੈਟ ਅਬਾਊਟ ਮਾਰਕ, ਬਟ ਆਈ ਡਿਡਨਟ ਲਾਈਕ ਹਿਸ ਪ੍ਰੈਡੇਸੈਸਰ, ਆਈ ਡਿਡਨਟ ਲਾਈਕ ਅ ਪਰਸਨ ਦੈਟ ਵਰਕਡ ਫਾਰ ਹਿਮ। ਸੋ ਫਿਨਲੈਂਡ ਦਾ ਨਾਮ ਨਹੀਂ ਲਿਆ, ਫਿਰ ਕਹਿੰਦੇ ਸ਼ੀ ਵਾਸ ਅ ਟੈਰੀਬਲ ਪਰਸਨ,
ਸ਼ੀ ਕਹਿਤਾ ਉੱਥੇ ਵੀ ਪਤਾ,
ਫਿਰ ਕਹਿੰਦੇ ਸ਼ੀ ਰੀਅਲੀ ਹਰਟ ਦ ਡੀਲ, ਫਿਰ ਮਾਰਕ ਕਾਰਨੀ ਵੱਲ ਦੇਖ ਕੇ ਕਹਿੰਦੇ ਯੂ ਨੋ ਹੂ ਆਮ ਟਾਕਿੰਗ ਅਬਾਊਟ। ਹੁਣ ਮਾਰਕ ਕਾਰਨੀ, ਜਿਵੇਂ ਆਪਾਂ ਪਹਿਲਾਂ ਵੀ ਆਪਣੇ ਲਿਸਨਰਸ ਨਾਲ ਗੱਲ ਸਾਂਝੀ ਕਰ ਚੁੱਕੇ ਹਾਂ, ਹੀ ਇਜ਼ ਗੋਡ ਫਾਦਰ ਆਫ ਵਨ ਆਫ ਦ ਚਿਲਡਰਨ
ਆਫ ਕ੍ਰਿਸਟੀਆ ਫ੍ਰੀਲੈਂਡ, ਤੇ ਗੋਡ ਫਾਦਰ ਵਾਲਾ ਜਿਹੜਾ ਕਨਸੈਪਟ ਆ, ਇੱਕ ਵਾਰ ਫਿਰ ਆਪਾਂ ਪਹਿਲਾਂ ਵੀ ਇਹਦੀ ਗੱਲ ਕੀਤੀ ਆ ਕਿ ਈਸਾਈ ਮਤ ਦੇ ਵਿੱਚ ਇਹ ਜਿਹੜਾ ਕੋਈ ਤੁਹਾਡਾ ਬਹੁਤ ਕਲੋਜ਼ ਫੈਮਿਲੀ ਫਰੈਂਡ ਹੁੰਦਾ, ਉਹਨੂੰ ਤੁਸੀਂ ਇੱਕ ਤਰ੍ਹਾਂ ਆਪਣੇ ਬੱਚੇ ਦਾ ਇੱਕ ਰੂਹਾਨੀ ਪਿਤਾ ਜਾਂ ਰੂਹਾਨੀ ਮਾਂ ਵਜੋਂ ਉਹਨੂੰ ਡੈਜ਼ਿਗਨੇਟ ਕਰਦੇ
ਨੇ, ਕਿਉਂਕਿ ਕ੍ਰਿਸਟੀਆ ਫਿਲੈਂਡ ਦੇ ਹਸਬੈਂਡ ਮਾਰਕ ਕਾਰਨੀ ਦੇ ਜਿਗਰੀ ਦੋਸਤ ਨੇ
ਜੀ,
ਸੋ ਇਸ ਕਰਕੇ ਉਹ ਗੋਡਫਾਦਰ ਨੇ, ਸੋ ਜਿਹੜੀ ਉਹਨਾਂ ਨੇ ਨੇੜਤਾ ਕ੍ਰਿਸਟੀਆ ਫਿਲੈਂਡ ਦੇ ਹਸਬੈਂਡ ਨਾਲ ਆ, ਉਹ ਕਲਾਸਮੇਟ ਰਹੇ ਨੇ ਯੂਨੀਵਰਸਿਟੀ ਦੇ ਵਿੱਚ। ਚਲੋ, ਦੈਟਸ ਬਿਸਾਈਡਸ ਦਾ ਪੁਆਇੰਟ। ਸੋ ਇਹ ਜਿਹੜੀ ਗੱਲ ਜਦੋਂ ਕਰ ਰਹੇ ਸਨ ਜਸਟਿਨ ਟਰੂਡੋ ਬਾਰੇ, ਕ੍ਰਿਸਟੀਆ ਫਿਲੈਂਡ ਬਾਰੇ, ਨਾਮ ਦੋਨਾਂ ਦਾ ਹੀ ਨਹੀਂ ਲਿਆ ਟਰੰਪ ਨੇ, ਪਰ ਉਹ ਕਹਿ ਰਹੇ ਸੀ ਵੀ ਮੈਨੂੰ ਇਹ ਦੋਨੋਂ ਜਣੇ ਬਹੁਤੇ ਪਸੰਦ ਨਹੀਂ ਸੀਗੇ, ਪਰ ਕਾਰਨੀ ਬਾਰੇ, ਮਾਰਕ ਬਾਰੇ, ਸੋ ਮਾਰਕ ਕਹਿ ਕੇ ਸੰਬੋਧਨ ਕਰ ਰਹੇ ਥਰੂ ਆਊਟ ਦਾ ਕਨਵਰਸੇਸ਼ਨ, ਕਹਿੰਦੇ ਮਾਰਕ ਬਾਰੇ ਮੈਂ ਇਦਾਂ ਨਹੀਂ ਕਹਿ ਸਕਦਾ, ਉਸ ਵੇਲੇ ਮਾਰਕ ਕਾਰਨੀ ਦਾ ਚਿਹਰਾ ਵੇਖਣ ਵਾਲਾ ਸੀ, ਸੋ ਉਹ ਆਪਣਾ ਜਿੱਦਾਂ ਨਾ ਹਾਸਾ ਰੋਕ ਰਹੇ ਹੋਣ, ਆਪਣੇ ਬੁੱਲ ਘੁੱਟ ਰਹੇ ਹੋਣ, ਤੇ ਥੱਲੇ ਦੇਖ ਰਹੇ ਸੀ ਇੱਦਾਂ ਕਚੀਚੀਆਂ ਜਿਹੀਆਂ ਵਾਟਰ, ਮਤਲਬ ਬੰਦਾ ਜਦੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ
ਮੂਮੈਂਟ ਨਿਕਲੇ ਕਿਸੇ ਤਰ੍ਹਾਂ,
ਕਿ ਮੈਂ ਆਪਣੇ ਚਿਹਰੇ ਤੇ ਕੋਈ ਚੀਜ਼ ਐਕਸਪ੍ਰੈਸ ਨਾ ਕਰ ਬੈਠਾ ਕਿਤੇ
ਜੀ।
ਸੋ ਇੱਦਾਂ ਦੇ ਮਲਟੀਪਲ ਓਕੇਜ਼ਨਸ ਹੋਏ ਜਦੋਂ ਆਰਟੀਫਿਸ਼ਲ ਲਾਈਨ ਬਾਰੇ ਗੱਲ ਕਰ ਰਹੇ ਸੀ, ਕਹਿੰਦੇ ਵੀ ਪਤਾ ਨਹੀਂ ਕਿਸੇ ਨੇ ਫੂਟੇ ਨਾ ਲਾਈਨ, ਉਹ ਮਾਰਕ ਕਾਰਨੀ ਨੋਜ਼ ਕਿ ਇਹ ਲਾਈਨ ਇੱਦਾਂ ਕਿੱਦਾਂ, ਇਹ ਕਿਉਂ ਹੈ, 49 ਪੈਰਲਲ ਹੈ, ਸੋ ਪਰ ਉੱਥੇ ਉਹਨਾਂ ਨੇ ਹੀ ਚੋਜ਼ ਯੂ ਨੋ ਹੀ ਨਿਊ ਬੈਟਰ ਦੈਨ ਟੂ ਇੰਟਰਜੈਕਟ ਐਂਡ ਯੂ ਨੋ ਕੰਫਰੰਟ ਕੰਫਰੰਟ ਡੋਨਲਡ ਟਰੰਪ, ਉੱਥੇ ਉਹ ਚੁੱਪ ਰਹੇ, ਪਰ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੇ ਹਾਵ ਭਾਵ ਸਨ, ਜੋ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਕੰਟਰੋਲ ਕੀਤਾ, ਬਾਅਦ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੋਈ,
ਹਾਂਜੀ
ਤੁਹਾਡਾ ਚਿਹਰਾ ਦੇਖ ਰਹੇ ਸੀ ਤੇ ਤੁਹਾਡੇ ਚਿਹਰੇ ਦੇ ਉੱਤੇ ਤੁਸੀਂ ਕੀ ਸੋਚ ਰਹੇ
ਸੀ, ਮਾਰਕ ਕਾਰਨੀ ਨੇ ਉੱਥੇ ਵੀ ਗੱਲ ਕੀਤੀ, ਕਹਿੰਦੇ ਵੀ ਆਈ ਐਮ ਗਲੈਡ ਵੀ ਤੁਸੀਂ ਉਹ ਗੱਲ, ਉਹਨਾਂ ਨੇ ਕੁਝ ਇਹੋ ਜਿਹੀ ਟਿੱਪਣੀ,
ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਤੁਸੀਂ ਨਹੀਂ ਪੜ੍ਹ ਸਕੇ,
ਮੇਰੇ ਮਨ ਵਿੱਚ ਕੀ ਚੱਲ ਰਿਹਾ ਪਤਾ ਨਹੀਂ ਲੱਗਿਆ।
ਸੋ ਇਹੋ ਜਿਹੀਆਂ ਵੀ ਜਿਹੜੀ ਗੱਲਾਂ ਹੁੰਦੀਆਂ ਰਹੀਆਂ, ਤੇ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਜੇ ਆਪਾਂ ਉੱਥੇ ਆ ਜਾਈਏ ਹੁਣ, ਤੇ ਉਸ ਪ੍ਰੈਸ
ਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਸਾਇਰਨਸ ਦੀ ਆਵਾਜ਼ ਆਉਂਦੀ ਸੀ, ਜਿਹਦੇ ਵਿੱਚ ਕਦੇ ਧੁੱਪ ਖਿੜ ਜਾਂਦੀ ਸੀ, ਕਦੇ ਸੂਰਜ ਬੱਦਲਾਂ ਦੇ ਓਹਲੇ ਹੋ ਜਾਂਦਾ ਸੀ. ਇਟ ਵਾਜ਼ ਆਲਮੋਸਟ ਲਾਈਕ ਅ ਪਰਫੈਕਟ ਡਿਸਕ੍ਰਿਪਸ਼ਨ ਕਿ ਜੇ ਤੁਸੀਂ ਕਹੋ ਨਾ ਵੀ ਟਰੰਪ ਨਾਲ ਮੀਟਿੰਗ ਕਿਹੋ ਜਿਹੀ ਰਹੀ ਤਾਂ ਉਹ ਇਹੋ ਜਿਹੀ ਸੀਗੀ.
ਅੱਛਾ, ਉਸ ਮੀਟਿੰਗ ਦੇ ਵਿੱਚ ਜਦੋਂ ਪੁੱਛਿਆ ਗਿਆ ਡੋਨਲਡ ਟਰੰਪ ਨੂੰ ਇੱਕ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਗਿਆ, ਪਹਿਲਾਂ ਤਾਂ ਇਹ ਸੀ ਨਾ ਵੀ ਤੁਸੀਂ ਕੈਨੇਡਾ ਤੋਂ ਕੀ ਕਨਸੈਸ਼ਨ ਚਾਹੁੰਦੇ ਹੋ?
ਉਹਨਾਂ ਨੇ ਕਿਹਾ
ਵੀ ਫਰੈਂਡਸ਼ਿਪ ਚਾਹੀਦੀ. ਉਹ ਕਹਿੰਦੇ ਫਰੈਂਡਸ਼ਿਪ ਤਾਂ ਕੋਈ ਨਹੀਂ ਕਨਸੈਸ਼ਨ, ਕਹਿੰਦੀ ਫਰੈਂਡਸ਼ਿਪ ਹੀ ਚਾਹੀਦੀ ਹੈ ਕਿਉਂਕਿ ਤਿਆਰੀ ਨਹੀਂ ਸੀ ਕਰਕੇ ਆਏ। ਅੱਛਾ, ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਜਦੋਂ ਤੁਸੀਂ ਲੰਚ ਕਰਨਾ, ਲੰਚ ਦੌਰਾਨ ਮਾਰਕ ਕਾਰਨੀ ਤੁਹਾਨੂੰ ਇਹੋ ਜਿਹੀ ਕੋਈ ਗੱਲ ਕਹਿ ਸਕਦੇ ਨੇ ਵੀ ਜਿਹਨੂੰ ਸੁਣ ਕੇ ਤੁਸੀਂ ਕਹੋ ਵੀ ਮੈਂ ਸਾਰੀਆਂ ਟੈਰਿਫਸ ਹਟਾ ਰਿਹਾ? ਡੋਨਲਡ ਟਰੰਪ ਕਹਿੰਦੇ ਨੋ। ਫਿਰ ਉਹਨਾਂ ਨੂੰ ਪੁੱਛਿਆ ਕਹਿੰਦੇ ਕਿਉਂ ਨਹੀਂ, ਕਹਿੰਦੇ ਜਸਟ ਦ ਵੇਟ ਇਜ਼। ਉਹਨਾਂ ਨੇ ਸਪਸ਼ਟ ਕਰਤਾ ਵੀ ਟੈਰਿਫਸ ਮੈਂ ਨਹੀਂ ਹਟਾਉਣ ਜਾ ਰਿਹਾ
ਜੀ।
ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਆਇਆ ਇਸ ਪੂਰੀ ਗੱਲਬਾਤ ਦਾ।
ਹਾਂ, ਜਿਹੜੇ ਇਸ ਵੇਲੇ ਕਾਫੀ ਵੱਡੀਆਂ ਉਮੀਦਾਂ ਲਗਾ ਕੇ ਬੈਠੇ ਸੀ ਵੀ ਇਹਦੇ ਵਿੱਚ ਕੋਈ ਬਹੁਤ ਕੋਈ ਵੱਡੀ ਬ੍ਰੇਕ ਥਰੂ ਹੋ ਸਕਦੀ ਹੈ, ਉਹ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਨੇ ਕਿ ਕਾਰਨੀ ਦੇ ਜਾਣ ਦਾ ਫਾਇਦਾ ਕੀ ਹੋਇਆ ਜੀ, ਟੈਰਿਫ ਤਾਂ ਉੱਦਾਂ ਹੀ ਲੱਗੇ ਨੇ, ਸਾਰੀਆਂ ਚੀਜ਼ਾਂ ਤਾਂ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ। ਜੇ 51st ਸਟੇਟ ਵਾਲਾ ਮਾਮਲਾ ਵੀ ਆਇਆ ਉਹਦੇ ਵਿੱਚ ਵੀ ਟਰੰਪ ਨੇ ਤਾਂ ਕਹਿ ਤਾਂ ਨੈਵਰ ਸੇ ਨੈਵਰ ਵੀ ਭਾਵੇਂ ਕੱਲ੍ਹ ਉਹ ਥੋੜ੍ਹੇ ਸਬਡਿਊਡ ਤਰੀਕੇ ਨਾਲ ਇਸ ਵਿਸ਼ੇ ਦੇ ਉੱਪਰ ਵਿਚਰੇ ਨੇ, ਪਰ ਜੀ ਹਾਸਲ ਤਾਂ ਕੁਝ ਨਹੀਂ ਹੋਇਆ। ਪਰ ਓਵਰਆਲ ਵਸਤੂ ਜੇ ਦੇਖਿਆ ਜਾਵੇ ਆਈ ਥਿੰਕ ਦਿਸ ਵਾਜ਼, ਕਿਉਂਕਿ ਇਹ ਇਕਲੌਤੀ ਮੀਟਿੰਗ ਨਹੀਂ ਹੈ। ਮਾਰਕ ਕਾਰਨੀ ਨੇ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਜਿਹੜੀ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰਹੇਗਾ। ਅਤੇ ਫਿਰ ਉਹਨਾਂ ਨੇ ਉਹ ਗੱਲ ਫਿਰ ਚੇਤੇ ਕਰਾਈ, ਕਹਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਡੂ ਨੋਟ ਐਕਸਪੈਕਟ ਐਨੀ ਵਾਈਟ ਸਮੋਕ।
ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਤੁਸੀਂ ਹੈਰਾਨ ਤਾਂ ਨਹੀਂ ਹੋ ਗਏ ਜਦੋਂ ਡੋਨਲਡ ਟਰੰਪ ਨੇ ਸਿੱਧਾ ਹੀ ਨਾ ਕਰ ਦਿੱਤੀ ਕਿ ਅਸੀਂ ਟੈਰਿਫ ਹਟਾਉਣੀਆਂ ਹੀ ਨਹੀਂ, ਵਰ ਯੂ ਸਰਪ੍ਰਾਈਜ਼ਡ? ਕਹਿੰਦੇ ਨਹੀਂ, ਕਹਿੰਦੇ ਵੀ ਮੈਂ ਪਹਿਲਾਂ ਹੀ ਕਿਹਾ ਸੀ ਵੀ ਡੂ ਨੋਟ ਐਕਸਪੈਕਟ ਵਾਈਟ ਸਮੋਕ। ਫਿਰ ਉਹਨਾਂ ਨੇ ਵਿਜੇ ਜੀ ਇਸ ਮੀਟਿੰਗ ਨੂੰ ਕਿਹਾ, ਕਹਿੰਦੇ ਬੜੀ ਇੱਕ ਜਿਹੜੀਆਂ ਡਿਸਕਸ਼ਨ ਸਨ ਇਹ ਬੜੀਆਂ ਕੰਸਟਰਕਟਿਵ ਅਤੇ ਵਾਈਡ ਰੇਂਜਿੰਗ ਸੀਗੀਆਂ।
ਹਾਂਜੀ,
ਫਿਰ ਉਹਨਾਂ ਨੇ ਕਿਹਾ, ਕਹਿੰਦੇ ਕਿ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਵੀ ਜਦੋਂ ਤੁਹਾਡੀ ਪ੍ਰਾਈਵੇਟ ਗੱਲਬਾਤ ਹੋਈ ਲੰਚ ਤੋਂ ਉਦੋਂ ਤੁਸੀਂ 51st ਸਟੇਟ ਬਾਰੇ ਡੋਨਲਡ ਟਰੰਪ ਨੂੰ ਕਿਹਾ ਕੁਝ? ਕਹਿੰਦੇ ਹਾਂ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਨਾ ਕਿਹਾ ਕਰੋ।
ਇਹ ਗੱਲ ਉਹਨਾਂ ਨੇ ਫ੍ਰੈਂਚ 'ਚ ਕਹੀ ਜਦੋਂ ਅੰਗਰੇਜ਼ੀ ਦੇ ਵਿੱਚ ਸਵਾਲ ਦਾ ਜਵਾਬ ਗੋਲ ਮੋਲ ਕੀਤਾ, ਪਰ ਜਦੋਂ ਫ੍ਰੈਂਚ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਉਹਦੀ ਟਰਾਂਸਲੇਸ਼ਨ 'ਚ ਆਇਆ ਕਿ ਮੈਂ ਉਹਨਾਂ ਨੂੰ ਕਿਹਾ ਵੀ ਦਿਸ ਇਜ਼ ਨੋਟ ਅ ਹੈਲਪਫੁਲ ਥਿੰਗ, ਵੀ ਜੇ ਤੁਸੀਂ ਆਹ 51st ਸਟੇਟ ਵਾਲੀ ਗੱਲ ਕਰਦੇ ਹੋ ਇਹਦੇ ਨਾਲ ਕੁਝ ਹਾਸਲ ਨਹੀਂ ਹੋ।
ਫਿਰ ਕਹਿੰਦੇ ਡੋਨਲਡ ਟਰੰਪ ਪ੍ਰੈਜੀਡੈਂਟ ਨੇ,
ਯੈਸ ਇਹ ਇੰਪੋਰਟੈਂਟ ਆ,
ਵੀ ਜਿਹੜੀ ਉਹਨਾਂ ਨੇ ਗੱਲ ਕਹਿੰਦੇ ਕਹਿਣੀ ਹੁੰਦੀ ਆ ਉਹ ਕਹਿ ਸਕਦੇ ਨੇ।
ਪ੍ਰੈਜੀਡੈਂਟ ਇਜ਼ ਹਿਸ ਓਨ ਪਰਸਨ, ਕਿ ਉਹ ਜੇ ਕਿ 51st ਸਟੇਟ ਵਾਲੀ ਗੱਲ ਕਹਿਣੀ ਬੰਦ ਕਰਨੀ ਹੈ ਕਿ ਨਹੀਂ ਇਹ ਫੈਸਲਾ ਪ੍ਰੈਜ਼ੀਡੈਂਟ ਟਰੰਪ ਨੇ ਹੀ ਲੈਣਾ।
ਯਾ, ਕਿਉਂਕਿ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਵੀ ਆਈ ਨੋ ਹਾਊ ਟੂ ਡਿਸਟਿੰਗੁਇਸ਼ ਬਿਟਵੀਨ ਵਿਸ਼ਿਜ਼ ਐਂਡ ਰਿਐਲਿਟੀ।
ਯਾ, ਯੈਸ,
ਕਿ ਵੀ ਇੱਕ ਤਾਂ ਵੀ ਉਹਨਾਂ ਦੀ ਇੱਛਾ ਹੈ, ਉਹ ਚਾਹੁੰਦੇ ਨੇ, ਪਰ ਰਿਐਲਿਟੀ ਤਾਂ ਇਹ ਆ ਵੀ ਇਦਾਂ ਕਦੇ ਵੀ
ਹੋਣਾ ਨਹੀਂ,
ਨੈਵਰ ਗੋਇੰਗ ਟੂ ਹੈਪਨ। ਅੱਛਾ, ਫਿਰ ਵਿਜੇ ਜੀ ਉਸ ਇਸ ਗੱਲਬਾਤ ਦੌਰਾਨ ਉਹਨਾਂ ਨੇ ਇੱਕ ਜਿਹੜੀ ਬੜੀ ਮਹੱਤਵਪੂਰਨ ਗੱਲ ਕੀਤੀ, ਪਹਿਲਾਂ ਡੋਨਲਡ ਟਰੰਪ ਬਾਰੇ ਥੋੜੀ ਬਹੁਤ ਗੱਲ ਹੋਈ, ਬਾਅਦ ਚ ਉਹਨਾਂ ਨੇ ਕਿਹਾ, ਕਹਿੰਦੇ ਹੁਣ ਅਸੀਂ ਆਪਣੀ ਇਕਨੋਮੀ ਦੇ ਉੱਤੇ ਫੋਕਸ ਕਰਨਾ। ਸੋ ਬੜਾ ਇੰਪੋਰਟੈਂਟ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਖੜੇ ਹੋ ਕੇ, ਕੈਨੇਡੀਅਨ ਐਮਬੈਸੀ ਦੀ ਛੱਤ ਤੇ ਖੜੇ ਹੋ ਕੇ, ਬੈਕਡ੍ਰੋਪ ਦੇ ਵਿੱਚ US ਕੈਪੀਟਲ ਹਿਲ ਦੀ
ਪੂਰੀ ਨਜ਼ਰ ਆਉਂਦੀ ਆ,
ਤੇ ਉੱਥੇ ਖੜ ਕੇ ਉਹ ਕਹਿ ਰਹੇ ਨੇ ਕਿ G7 ਦੇ ਵਿੱਚ ਸਭ ਤੋਂ ਮਜ਼ਬੂਤ, ਸਭ ਤੋਂ ਸਟਰੋਂਗੈਸਟ ਇਕਨੋਮੀ ਅਸੀਂ ਕੈਨੇਡਾ ਨੂੰ ਬਣਾਵਾਂਗੇ। ਕਹਿੰਦੇ ਅਸੀਂ ਆਪਣੇ ਮੁਲਕ ਨੂੰ ਜੋ ਦੇ ਸਕਦੇ ਹਾਂ, ਅਮਰੀਕਾ ਜਾਂ ਕੋਈ ਵੀ ਮੁਲਕ ਸਾਡੇ ਕੋਲੋਂ ਉਨਾ ਖੋ
ਨਹੀਂ ਸਕਦਾ
ਜਿੰਨਾ ਅਸੀਂ ਆਪਣੇ ਮੁਲਕ ਨੂੰ ਆਪ ਦੇ ਸਕਦੇ ਹਾਂ ਜੇ ਅਸੀਂ ਵਨ ਸਟਰੋਂਗ ਕੈਨੇਡੀਅਨ ਇਕਨੋਮੀ ਬਣਾ ਦਈਏ।
ਜਦੋਂ ਡੇਟਾ ਵਾਸਤੇ ਜੀ ਪਿਛਲੇ ਮਹੀਨਿਆਂ 'ਚ ਆਇਆ ਜਦੋਂ ਦੇ ਟਰੰਪ ਨੇ ਟੈਰਿਫਸ ਲਗਾਏ, ਕੈਨੇਡਾ ਦੇ ਵਿੱਚ ਜੇ ਇੰਟਰਨਲ ਟ੍ਰੇਡ ਬੈਰੀਅਰਸ ਹਟ ਜਾਣ ਤਾਂ ਇਹੀ 'ਚ ਨਾ ਵੀ ਜਿੰਨਾ ਨੁਕਸਾਨ ਟੈਰਿਫਸ ਕਰਕੇ ਕੈਨੇਡਾ ਦਾ ਹੁੰਦਾ ਉਨੀ ਕੀ ਭਰਪਾਈ ਇੱਥੇ ਵਿਦ ਇਨ ਦ ਕੰਟਰੀ ਟ੍ਰੇਡ ਬੈਰੀਅਰਸ ਨੂੰ ਸੁਖਾਲਾ ਕਰਕੇ ਹੋ ਸਕਦੀ। ਅੱਛਾ, ਅੱਜ ਮਾਰਕ ਕਾਰਨੀ ਨੇ ਸਾਰੇ ਪ੍ਰੀਮੀਅਰਸ ਨਾਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬਰੀਫਿੰਗ ਇਹ ਪ੍ਰਦਾਨ ਕਰਨੀ ਆ ਕਿ ਕੱਲ੍ਹ ਦੀ ਉਸ ਮੀਟਿੰਗ ਦੇ ਵਿੱਚ ਦੇਖੋ ਇੱਕ ਤਾਂ ਜਨਤਕ ਤੌਰ 'ਤੇ ਜੋ ਹੋਇਆ ਜੋ ਅਸੀਂ ਦੇਖਿਆ ਓਵਲ ਆਫਿਸ ਦੇ ਵਿੱਚ ਉਹ ਤਾਂ ਪਤਾ ਹੀ ਆ। ਸਵਾਲ ਇਹ ਵੀ ਪੁੱਛਿਆ ਗਿਆ ਨਾ ਵੀ ਕਲੋਜ ਡੋਰ ਦੇ ਵਿੱਚ ਕੀ ਗੱਲ ਹੋਈ, ਤਾਂ ਮਾਰਕ ਕਾਰਨੀ ਨੇ ਜਵਾਬ ਉਦੋਂ ਮੀਡੀਆ ਨੂੰ ਇਹੀ ਦਿੱਤਾ, ਕਹਿੰਦੇ ਦੇਰ ਇਜ਼ ਅ ਰੀਜ਼ਨ ਕਿ ਉਹ ਮੀਟਿੰਗਸ ਕਲੋਜ ਡੋਰ ਹੁੰਦੀਆਂ ਨੇ, ਵੀ ਉਹ ਜਿਹੜੀ ਸਾਰੀ ਗੱਲ ਆ ਅਸੀਂ ਜਨਤਕ ਤੌਰ 'ਤੇ ਨਹੀਂ ਕਰ ਸਕਦੇ। ਅੱਜ ਪ੍ਰੀਮੀਅਰਸ ਨੂੰ ਉਸ ਬਾਰੇ ਬਰੀਫਿੰਗ ਹੋਏਗੀ। ਤੁਸੀਂ G7 ਦਾ ਵੀ ਜ਼ਿਕਰ ਕੀਤਾ ਨਾ, G7 ਸਮਿਟ ਦੀ ਮੇਜ਼ਬਾਨੀ ਜੂਨ ਮਹੀਨੇ ਦੇ ਵਿੱਚ ਐਤਕੀ ਕੈਨੇਡਾ ਨੇ ਕਰਨੀ ਆ, ਕਿਉਂਕਿ ਰੋਟੇਸ਼ਨਲ ਬੇਸਿਸ 'ਤੇ ਇਹ ਜਿਹੜੀ ਇਹਦੀ ਹੋਸਟਿੰਗ ਹੈਗੀ ਆ ਵੱਖੋ ਵੱਖਰੇ ਮੁਲਕਾਂ ਕੋਲ ਜਾਂਦੀ ਆ। 15-17 June ਕੈਨਾਨੈਸਕਿਸ ਐਲਬਰਟਾ ਦੇ ਵਿੱਚ G7 ਸਮਿਟ ਹੋਣਾ। ਕੱਲ੍ਹ ਦੀ ਇਸ ਮੁਲਾਕਾਤ ਤੋਂ ਪਹਿਲਾਂ ਇਹ ਵੀ ਪੱਕਾ ਨਹੀਂ ਸੀ ਪਤਾ ਵੀ ਟਰੰਪ ਨੇ G7 ਸਮਿਟ ਲਈ ਕੈਨੇਡਾ ਆਉਣਾ ਕਿ ਨਹੀਂ ਆਉਣਾ। ਸੋ ਨਾਓ ਟਰੰਪ ਵਿਲ ਬੀ ਕਮਿੰਗ ਟੂ ਕੈਨੇਡਾ ਫੋਰ ਦ G7 ਸਮਿਟ ਨੈਕਸਟ ਮੰਥ। ਜਿਹੜੀਆਂ ਕੁਝ ਹੁਣ ਕੈਨੇਡਾ ਦੀਆਂ ਬਿਜ਼ਨਸ ਆਰਗਨਾਈਜੇਸ਼ਨਸ ਨੇ ਉਹ ਹੁਣ ਇਹ ਵੀ ਕਹਿ ਰਹੀਆਂ ਨੇ ਕਿ G7 ਦੇਖੋ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, UK ਅਤੇ EU ਵੀ ਸ਼ਾਮਿਲ ਹੁੰਦਾ, ਕਹਿੰਦੇ ਮੈਕਸੀਕੋ ਨੂੰ ਵੀ ਸੱਦ ਲਓ, ਕਿ ਕਿਉਂਕਿ ਟਰੰਪ ਨੇ ਵੀ ਆਏ ਹੋਣਾ, ਮੈਕਸੀਕੋ ਨੂੰ ਵੀ ਸੱਦ ਲਓ, ਮੈਕਸੀਕੋ ਦੀ ਪ੍ਰੈਜੀਡੈਂਟ ਨੂੰ ਵੀ ਸੱਦਾ ਭੇਜ ਦਿੰਦੇ ਹਾਂ, ਕੈਨੇਡਾ ਮੇਜ਼ਬਾਨੀ ਕਰ ਹੀ ਰਿਹਾ, ਕਿ ਜਿਹੜੀ ਉਹ USMCA ਦੀ ਕੋਈ ਨੈਗੋਸੀਏਸ਼ਨ
ਯਾ ਪਰ ਗੈਨ ਉਹੀ ਹੈ ਕਿ ਦੇਖਣਾ ਹੋਏਗਾ ਕਿ ਕੈਨੇਡਾ ਦੀ ਅਪਰੋਚ ਕੀ ਰਹਿੰਦੀ ਹੈ ਥਰੂ ਆਊਟ, ਕਿ ਉਹ ਇਸ ਨੈਗੋਸੀਏਸ਼ਨ ਦੇ ਵਿੱਚ ਮੈਕਸੀਕੋ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਪੇਸ਼ ਕਰਨਾ ਚਾਹੁੰਦੇ ਨੇ ਕਿ ਨਹੀਂ, ਕਿਉਂਕਿ ਪਹਿਲਾਂ ਬੜੀ ਗੱਲਬਾਤ ਹੋਈ ਸੀ ਕਿ ਜੀ ਕੈਨੇਡਾ ਨੇ ਆਪਣਾ ਨੁਕਸਾਨ ਕੀਤਾ ਪਿਛਲੀ ਵਾਰ ਕਿ ਅਸੀਂ ਮੈਕਸੀਕੋ ਦੇ ਨਾਲ ਜੁੜ ਕੇ ਜਿਵੇਂ ਅਮਰੀਕਾ ਦੇ ਖਿਲਾਫ ਆਪਣੇ ਆਪ ਨੂੰ ਪੋਜੀਸ਼ਨ ਨਾ ਕਰੀਏ, ਅਸੀਂ ਆਪਣੇ ਆਪ ਨੂੰ ਇੱਦਾਂ ਪੋਜੀਸ਼ਨ ਕਰੀਏ ਕਿ ਕੈਨੇਡਾ ਤੇ ਅਮਰੀਕਾ ਦੇ ਆਰ ਦਾ ਕਲੋਜ਼ੈਸਟ ਐਂਡ ਦਾ ਬਿਗੈਸਟ
ਅਲਾਈਜ਼,
ਮੈਕਸੀਕੋ ਵੀ ਹੈਗਾ
ਜੀ.
It should not be Canada and Mexico versus the US.
Yes.
It should be Canada plus USA,
yeah.
Also Mexico.
Also Mexico.
A approach hove. So, dekhde haan Canada ki di approach ikhtiyar karda. Te Vijay ji, hun eh jehdi sari gallbaat hoi, press conference hoi, us to baad Donald Trump ne Truth Social de utte ek post vi paayi, apni photo post kiti unhone Mark Carney de naal, te ohde vich vi unhone likhya, it was a great honor welcoming Prime Minister Mark Carney to the White House today. So, unhone kaafi tareefaan kitiyan ne, he's a great guy, bade vadhiya vadhiya visheshan saade pradhan mantri vaste varte. Kal main shaam wale show de vich ਇਹਦੇ ਬਾਰੇ ਗੱਲ ਕਰ ਰਿਹਾ ਸੀ, ਓਪਨ ਲਾਈਨ ਵੀ ਕੀਤੀ ਤੇ ਲਿਸਨਰਸ ਨੇ ਆਪਣਾ ਆਪਣਾ ਪ੍ਰਤੀਕਰਮ ਸਾਂਝਾ ਕੀਤਾ. ਕੁਝ ਕਾਲਰਸ ਦਾ ਇਹ ਕਹਿਣਾ ਸੀ ਵੀ ਤੁਸੀਂ ਮਾਰਕ ਕਾਰਨੀ ਦੀ ਤਾਰੀਫ ਕਿਉਂ ਕਰ ਰਹੇ ਹੋ, ਇਸ ਮੀਟਿੰਗ ਦੇ ਵਿੱਚੋਂ ਹਾਸਲ ਕੀ ਹੋਇਆ, ਕਿ ਪ੍ਰਣਾਲਾ ਤਾਂ ਉੱਥੇ ਦਾ ਉੱਥੇ ਹੀ ਹੈ ਕਿ ਡੋਨਲਡ ਟਰੰਪ ਤਾਂ ਅਜੇ ਵੀ ਕਹਿ ਰਹੇ ਮੇਰੀ ਇੱਛਾ 51ਵੀਂ ਸਟੇਟ ਬਣਾਉਣਾ, ਉਹ ਕਹਿ ਰਹੇ ਨੇ ਟੈਰਿਫ ਮੈਂ ਕੋਈ ਹਟਾਉਣੀ ਨਹੀਂ, ਉਹ ਕਹਿ ਰਹੇ ਕਿ ਅਸੀਂ ਸਾਰਾ ਕੁਝ ਅਮਰੀਕਾ ਦੇ ਵਿੱਚ ਹੀ ਮੈਨੂਫੈਕਚਰ ਕਰਨਾ, ਸਟੀਲ, ਅਲੂਮੀਨਮ, ਆਟੋਮੋਬਾਈਲਸ, ਐਵਰੀਥਿੰਗ, ਵੀ ਅਸੀਂ ਤੁਹਾਡੇ ਕੋਲੋਂ ਕੋਈ ਸਮਾਨ ਨਹੀਂ ਖਰੀਦਣਾ, ਅਸੀਂ ਸ਼ਾਪਿੰਗ ਨਹੀਂ ਕਰਨੀ ਜਾ ਕੇ. ਥਿੰਕ ਆਫ ਅਸ ਐਜ਼ ਅ ਲਗਜ਼ਰੀ ਸਟੋਰ, ਕਹਿੰਦੇ ਵੀ ਸਾਡੇ ਕੋਲ ਤਾਂ ਮਹਿੰਗਾ ਸਮਾਨ ਵਧੀਆ ਵਧੀਆ ਮਿਲਦਾ, ਸਾਡੇ ਕੋਲ ਜਿਹੜਾ ਸਮਾਨ ਮਿਲਦਾ ਕਿਤੋਂ ਨੀ ਮਿਲਦਾ, ਤੁਹਾਨੂੰ ਸਾਡੇ ਕੋਲੋਂ ਆ ਕੇ ਸ਼ਾਪਿੰਗ ਕਰਨੀ ਪੈਣੀ. ਸੋ ਲਿਸਨਰਸ ਕਹਿੰਦੇ ਕਿ ਵੀ ਤੁਸੀਂ ਤਾਰੀਫ ਬਹੁਤ ਕਰ ਰਹੇ ਹੋ ਮਾਰਕ ਕਾਰਨੀ ਦੀ, ਵੀ ਇਹਦੇ ਚੋਂ ਕੁਝ ਹਾਸਲ ਨਹੀਂ ਹੋਇਆ. ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹ ਆ ਕਿ ਹੁਣ ਅਸੀਂ ਲਿਬਰਲ ਪਾਰਟੀ ਦੇ ਲੀਡਰ ਇਲੈਕਸ਼ਨ ਕੈਂਡੀਡੇਟ ਮਾਰਕ ਕਾਰਨੀ ਦੀ ਤਾਰੀਫ ਨਹੀਂ ਕਰ ਰਹੇ, ਅਸੀਂ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਮਾਰਕ ਕਾਰਨੀ ਦੀ ਤਾਰੀਫ ਕਰ ਰਹੇ ਹਾਂ, ਜਿਹੜੇ ਇਸ ਟ੍ਰੇਡ ਵਾਰ ਦੇ ਚਲਦੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਮਿਲਣ ਗਏ ਸੀ. ਸਾਡੇ ਸਾਰਿਆਂ ਦਾ ਹੁਣ ਫਰਜ਼ ਬਣਦਾ ਕਿ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਕਰੀਏ. ਜੋ ਇਲੈਕਸ਼ਨ ਵਾਲੀਆਂ ਤਲਖੀਆਂ ਸੀ, ਤੁਸੀਂ ਮਾਰਕ ਕਾਰਨੀ ਨੂੰ ਸਪੋਰਟ ਕਰਦੇ ਸੀ, ਨਹੀਂ ਕਰਦੇ ਸੀ, ਤੁਸੀਂ ਪੀਅਰ ਪੋਲੀਅਰ ਦੇ ਫੈਨ ਸੀ, ਨਹੀਂ ਸੀ, ਦੈਟਸ ਬਿਸਾਈਡਸ ਦਾ ਪੁਆਇੰਟ ਨਾ. ਹੁਣ ਸਾਡੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਨਾਲ, ਅਸੀਂ ਟ੍ਰੇਡ ਡੀਲ ਦੇ ਵਿੱਚ ਹੁਣ ਰੀਨੈਗੋਸੀਏਸ਼ਨ ਹੋਣੀ ਹੈ, ਇੱਕ ਤਰ੍ਹਾਂ ਦੀ ਟ੍ਰੇਡ ਵਾਰ ਹੀ ਚੱਲ ਰਹੀ ਹੈ.
ਕਰੈਕਟ.
ਸੋ ਉਹਦੇ ਵਿੱਚ ਅਸੀਂ ਆਪਣੇ ਜੋ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਨਹੀਂ ਕਰਦੇ, ਤੇ ਫਿਰ ਹੋਰ ਕਿਹੜੇ ਪ੍ਰਾਈਮ ਮਿਨਿਸਟਰ ਨੂੰ ਸਪੋਰਟ ਕਰਦੇ?
ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਕੱਲ ਮਾਰਕ ਕਾਰਨੀ ਨੇ, ਬੜੀ ਔਖੀ ਮੀਟਿੰਗ ਸੀ, ਕਿਉਂਕਿ ਜਿਹੜੀ ਨਾ ਵਾਸੂ ਜੀ ਔਖੀਆਂ ਕਨਵਰਸੇਸ਼ਨ ਹੁੰਦੀਆਂ, ਔਖੀਆਂ ਕਨਵਰਸੇਸ਼ਨ ਸਹਿਜੇ ਕਰ ਸਕਣਾ, ਚਿਹਰੇ ਤੇ ਮੁਸਕੁਰਾਹਟ ਰੱਖ ਕੇ ਕਰ ਸਕਣਾ ਬਹੁਤ ਔਖਾ ਹੁੰਦਾ. ਆਪਣੀ ਨਿੱਜੀ ਜ਼ਿੰਦਗੀ ਤੇ ਲਾ ਕੇ ਦੇਖ ਲਓ, ਤੁਹਾਨੂੰ ਕਿਸੇ ਬੰਦੇ ਤੇ ਤੁਸੀਂ ਕੁੜੇ ਹੋਵੋ, ਤੁਹਾਨੂੰ ਉਹਦੇ ਨਾਲ ਗੱਲ ਕਰਨੀ ਪਵੇ ਤੇ ਉਹ ਗੱਲਾਂ ਅੱਗੇ ਫਿਰ ਉਹੀ ਕਰੀ ਜਾ ਰਿਹਾ ਜਿਹੜੀਆਂ ਤੁਹਾਨੂੰ ਇਰੀਟੇਟ ਕਰਦੀਆਂ. ਤੁਸੀਂ ਉਸ ਮੌਕੇ ਉਸ ਸਥਿਤੀ ਦੇ ਵਿੱਚ ਕੈਮਰੇ ਮੂਹਰੇ ਚੱਲਦੇ ਨੇ, ਦੁਨੀਆ ਦੇਖ ਰਹੀ ਆ, ਇੱਕ ਇੱਕ ਸ਼ਬਦ ਨਾਪ ਤੋਲ ਕੇ ਵੀ ਬੋਲਣਾ, ਉਹ ਵੀ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ, ਯੂਅਰ ਇੰਟਰਜੈਕਟਿੰਗ ਇਨ ਬਿਟਵੀਨ. ਉਹਦੇ ਵਿੱਚ ਵੀ ਆਪਣਾ ਉਸ ਠਰੰਮੇ ਨੂੰ ਬਰਕਰਾਰ ਰੱਖ ਕੇ, ਦ ਯੂਜ਼ ਆਫ ਹਿਊਮਰ, the use of logic, the use of fact, and tusin baghair awaz uchi kite apni gall bade firm tareeke naal convey karni, eh bahut vaddi skill hai, eh saryan nu sikhan di lod hai. It was also like a master class in how to deal with somebody,
statesmanship,
how to deal with somebody jida maqsad eh vi kade nahi pata unne kadon flip maar ke tuhanu dabawan di koshish karni hai.
Te America da rashtrapati, duniya da sab to shaktishali vyakti, sade pradhan mantri di tareef kar reha, keh reha it's my great honor to host him in White House. Sanu khushi honi chahidi, kyon nahi honi chahidi?
Correct.
Sade pradhan mantri di White House de vich tareef ho rahi hai jadon sada haal hi vich tajruba koi bahuta changa nahi reha. Sade jehde sabka pradhan mantri jadon America jande si Donald Trump nu milan vaste ਮਾਰਾਲਾਗੋ ਵਾਸ਼ਿੰਗਟਨ ਜਿੱਥੇ ਵੀ, ਉੱਥੇ ਕੋਈ ਬਹੁਤਾ ਵਧੀਆ ਟ੍ਰੀਟ ਨਹੀਂ ਸੀ ਕਰਦੇ ਡੋਨਲਡ ਟਰੰਪ, ਤੇ ਹੁਣ ਉਹ ਸਾਡੇ ਪ੍ਰਧਾਨ ਮੰਤਰੀ ਦੀ ਤਾਰੀਫ ਕਰ ਰਹੇ ਨੇ, ਸੇਮ ਹੀ ਪੋਲੀਟੀਕਲ ਪਾਰਟੀ ਦੇ ਨੇ. ਤੇ ਸੋ ਇਹਦੇ ਵਿੱਚ ਹੁਣ ਜਿਹੜੀ ਪੋਲੀਟੀਕਲ ਪਾਰਟੀਜ਼ਨਸ਼ਿਪ ਹੈ, ਮਤਲਬ ਇਲੈਕਸ਼ਨ ਵੇਲੇ ਤੱਕ ਠੀਕ ਹੈ,
ਪਰ ਹੁਣ ਪਾਰਕਟ,
ਉਹ ਕੰਟੈਸਟ ਚੱਲਦਾ ਸੀ, ਉਹ ਕੰਟੈਸਟ ਹੁਣ ਇਟਸ ਸੈਟਲਡ ਨਾਓ,
ਪਾਰਕਟ ਨਾਓ.
ਹਾਂ, ਸੋ ਹੁਣ ਪ੍ਰਾਈਮ ਮਿਨਿਸਟਰ ਦੇ ਹੱਕ ਵਿੱਚ ਗੱਲ ਕਰਨੀ, ਪ੍ਰਾਈਮ ਮਿਨਿਸਟਰ ਦੇ ਨਾਲ ਖੜੇ ਹੋਣਾ, ਉਹ ਸਾਡੇ ਸਾਰਿਆਂ ਦਾ ਫਰਜ਼ ਵੀ ਬਣਦਾ.
ਹੁਣ ਤੁਸੀਂ ਇਹ ਦੇਖੋ ਨਾ ਕਿ ਜੇ ਮੰਨ ਲਓ ਹੁਣ IPL ਚੱਲਦਾ, ਆਈ ਮੀਨ ਆਈਲ ਜਸਟ ਯੂਜ਼ ਐਨ ਐਨਾਲੋਜੀ ਆਊਟ ਆਫ ਇਟ, IPL ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵੀ ਖਿਡਾਰੀ ਖੇਡ ਰਹੇ ਨੇ. ਹੁਣ ਜੇ ਮੰਨ ਲਓ ਤੁਸੀਂ ਪੰਜਾਬ ਦੀ ਟੀਮ ਜਾਂ ਗੁਜਰਾਤ ਦੀ ਟੀਮ ਜਾਂ ਜਿਹੜੀ ਵੀ ਟੀਮ ਦਾ ਤੁਸੀਂ ਸਮਰਥਨ ਕਰ ਰਹੇ ਹੋ, ਉਸ ਟੀਮ ਦੇ ਵਿੱਚ ਜਿਹੜਾ ਕੋਈ ਬਾਹਰਲੇ ਮੁਲਕ ਦਾ ਖਿਡਾਰੀ ਖੇਡ ਰਿਹਾ, ਤੁਸੀਂ ਰੂਟ ਕਰੋਗੇ ਉਹਨੂੰ ਵੀ ਯਾਰ ਇਹ ਵਧੀਆ ਖੇਡੇ ਅੱਜ ਸਾਡੀ ਟੀਮ ਜਿੱਤੇ. ਜਦੋਂ ਉਹੀ ਆਪਣੀ ਨੈਸ਼ਨਲ ਟੀਮ ਵਾਸਤੇ ਖੇਡਦਾ, ਫਿਰ ਤੁਹਾਡਾ ਉਹਨੂੰ ਸਪੋਰਟ ਕਰਨ ਦਾ ਤਰੀਕਾ ਵੱਖਰਾ ਹੁੰਦਾ। ਸੋ ਇਸ ਕਰਕੇ ਨਾ ਉਹ ਜਿਹੜੀਆਂ ਜਿਹੜੀਆਂ ਲੋਇਲਟੀਜ਼ ਨੇ, ਜਿਹੜੀਆਂ ਉਹ ਅਲੀਜੈਂਸੀਜ਼ ਨੇ, ਉਹ ਹੁਣ ਵੱਖਰੇ, ਹੁਣ ਅਲੀਜੈਂਸ ਕੈਨੇਡਾ ਨਾਲ ਆ, ਹੁਣ ਉਹ ਪੋਲੀਟੀਕਲ ਪਾਰਟੀ ਨਾਲ ਨਹੀਂ ਆ। ਪਿਛਲੀ ਸਰਕਾਰ ਦੀ ਸਭ ਤੋਂ ਵੱਡੀ ਨਿਖੇਧੀ ਇਨ ਅਦਰ ਆਸਪੈਕਟਸ ਇੱਕ ਇਹ ਵੀ ਸੀ ਕਿ ਸਾਡੀ ਫੋਰਨ ਪੋਲਿਸੀ ਕਿਹੋ ਜਿਹੀ ਆ, ਸਾਡਾ ਸਤਿਕਾਰ ਹੀ ਕੋਈ ਨਹੀਂ ਕਰਦਾ। ਹੁਣ ਜੇ ਸਤਿਕਾਰ ਮਿਲਦਾ ਪਿਆ ਤਾਂ ਇਹਦਾ ਮਤਲਬ ਇਹ ਆ ਕਿ ਫੋਰਨ ਪੋਲਿਸੀ ਦੇ ਵਿੱਚ ਉਮੀਦ ਇਹ ਵੀ ਜਾਗਦੀ ਹੈ, ਇੱਕ ਆਪਟੀਮਿਜ਼ਮ ਇਹ ਆ ਕਿ ਦੇਅਰ ਵਿਲ ਬੀ ਅਦਰ ਸਟੈਪਸ ਟੇਕਨ ਜਿਹਦੇ ਨਾਲ ਕੈਨੇਡਾ ਦੀ ਸਾਖ ਅਤੇ ਕੈਨੇਡਾ ਦਾ ਜਿਹੜਾ ਰੁਤਬਾ ਹੈ ਔਨ ਦਾ ਵਰਲਡ ਸਟੇਜ ਉਹ ਬਿਹਤਰ ਹੋਏਗਾ।
ਯਾ ਅਤੇ ਜਦੋਂ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਤੋਂ ਵੱਖਰਾ ਹੋਣ ਦੀ ਗੱਲ ਕਰਦੇ ਨੇ
ਜੀ,
ਉਦੋਂ ਅਸੀਂ ਬੜਾ ਬਹੁਤ ਜਲਦੀ 2 ਮਿੰਟ ਲਾਉਂਦੇ ਹਾਂ, ਅਸੀਂ ਕਹਿੰਦੇ ਜੀ ਇਹ ਤਾਂ ਦੇਸ਼ ਧਰੋਹੀ ਨੇ। ਡਗ ਫੋਰਡ ਬਾਰੇ ਵੀ ਅਸੀਂ ਇੱਦਾਂ ਦੇ ਗੱਲਾਂ ਕਹਿ ਦਿੰਦੇ ਹਾਂ ਕਿ ਜੀ ਇਹ ਤਾਂ ਦੇਖੋ ਕੀ ਕਰੀ ਜਾਂਦੇ ਨੇ, ਪਰ ਜਦੋਂ ਅਸੀਂ ਆਪਣੇ ਪ੍ਰਾਈਮ ਮਿਨਿਸਟਰ, ਐਸਪੈਸ਼ਲੀ ਵੈਨ ਹੀ ਇਜ਼ ਔਨ ਅ ਫੋਰਨ ਟ੍ਰਿਪ, ਜਦੋਂ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਦੀਆਂ ਲੱਤਾਂ ਖਿੱਚਦੇ ਹਾਂ, ਕੈਨੇਡੀਅਨ ਪ੍ਰਾਈਮ, ਉਹ ਰਿਗਾਰਡਲੈਸ ਕਿਹੜੀ ਪਾਰਟੀ ਤੋਂ, ਉਹ ਵੀ ਇਟਸ ਅ ਮਾਈਲਡ ਫਾਰਮ ਆਫ ਮੈਫਿਜ਼ੋ।
ਈਵਨ ਦੇਖੋ ਕੰਜ਼ਰਵੇਟਿਵਸ ਨੇ ਵੀ ਪਰਸੋਂ ਇਹ ਗੱਲ ਕਹਿਤੀ ਸੀ, ਵੀ ਆਰ ਬੈਸਟ ਵਿਸ਼ਿਜ਼ ਟੂ ਮਾਰਕ ਕਾਰਨੀ। ਉਹਨਾਂ ਨੇ ਵੀ ਠੀਕ ਆ ਆਪਣਾ ਥੋੜ੍ਹਾ ਜਿਹਾ ਜੋ ਉਹਨਾਂ ਨੇ ਗੱਲ, ਪਰ ਉਹਨਾਂ ਨੇ ਵੀ ਇਹ ਨਹੀਂ ਕਿਹਾ ਜਾਂ ਉਹਨਾਂ ਨੇ ਕੋਈ ਸਟੇਟਮੈਂਟ 'ਚ ਇਹ ਨਹੀਂ ਕਿਹਾ ਵੀ ਇਹ ਤਾਂ ਬੜੀ ਨਾਕਾਮ ਮੀਟਿੰਗ ਰਹੀ, ਕਿਉਂਕਿ ਦ ਮੀਟਿੰਗ ਵਾਜ਼ ਐਕਚੁਅਲੀ ਵੈਰੀ ਵੈਲ ਹੈਂਡਲਡ ਬਾਏ ਮਾਰਕ ਕਾਰਨੀ, ਦੈਟਸ ਦ ਫੈਕਟ।
ਤੁਸੀਂ ਕ੍ਰਿਕਟ ਦੀ ਐਨਾਲੋਜੀ ਦਿੱਤੀ ਸੀ, ਸੋ ਅੱਜ ਦੀ ਵੱਡੀ ਖਬਰ ਇਹ ਹੈ ਕਿ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਹਾਂ, ਹੁਣ ਇੰਗਲੈਂਡ ਦਾ ਟੂਰ ਆਉਣ ਵਾਲਾ, ਤੇ ਇਸ ਗੱਲ ਨੂੰ ਲੈ ਕੇ ਬੜੀ ਗੱਲ ਸੀ ਵੀ ਕਿ ਕੀ ਰੋਹਿਤ ਸ਼ਰਮਾ ਉਸ ਟੀਮ ਦਾ ਹਿੱਸਾ ਹੋਣਗੇ ਕਿ ਨਹੀਂ। ਸੋ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਚੁੱਕੇ ਨੇ, T20 ਤੇ ਵਨਡੇ ਤੋਂ ਨਹੀਂ ਰਿਟਾਇਰਮੈਂਟ ਲਈ ਅਜੇ, ਹੀ ਸਟਿਲ ਪਲੇਜ਼ ODIs। T20 ਤੋਂ 2020 ਵਰਲਡ ਕੱਪ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਸੀ, ਟੈਸਟ ਕ੍ਰਿਕਟ ਤੋਂ ਅੱਜ ਰਿਟਾਇਰਮੈਂਟ ਅਨਾਊਂਸ ਕਰ ਦਿੱਤੀ ਆ।
ਵਨਡੇ ਜਦੋਂ ਨਾ ਹੀ ਲੈਣ ਜੀ, ਉਹਨਾਂ ਵਰਗਾ ਪਲੇਅਰ ਹੈ ਨਹੀਂ ਬੰਦੇ।
ਰੋਹਿਤ ਸ਼ਰਮਾ 38 ਜਿਹੜਾ ਉਹਨਾਂ ਦਾ ਸਭ ਤੋਂ ਕਮਜ਼ੋਰ ਸ਼ਾਟ ਹੋਇਆ ਕਰਦਾ ਸੀ ਤੇ ਆਊਟ ਹੋਇਆ ਕਰਦੇ ਸੀ, ਹੁਣ ਉਹੀ ਬਾਲ ਜਦੋਂ ਆਉਂਦੀ ਆ ਠਾ ਕਰਕੇ ਸਿੱਧਾ ਬਾਉਂਡਰੀ ਤੋਂ ਪਾਰ ਜਾਂਦੀ ਆ, ਯੂ ਨੋ। ਸੋ ਦੈਟਸ ਦ ਪ੍ਰੈਕਟਿਸ ਐਂਡ ਦੈਟਸ ਦ
ਪਾਵਰ ਆਫ ਰੋਹਿਤ
ਸ਼ਰਮਾ, ਪਾਵਰ ਆਫ ਰੋਹਿਤ
ਸ਼ਰਮਾ
ਹਿਟਮੈਨ। ਵੈਸੇ ਜੀ ਕੱਲ੍ਹ ਕੰਜ਼ਰਵੇਟਿਵਸ ਦੀ ਵੀ ਕੌਕਸ ਮੀਟਿੰਗ ਸੀਗੀ, ਇਲੈਕਸ਼ਨ ਰਿਜ਼ਲਟਸ ਤੋਂ ਬਾਅਦ ਜਿੰਨੇ ਵੀ 143 MP ਨੇ ਉਹਨਾਂ ਨੇ ਮੁਲਾਕਾਤ ਕੀਤੀ। ਪੀਅਰ ਪੋਲੀਆ ਵੀ ਉੱਥੇ ਸੀ, ਭਾਵੇਂ ਇਲੈਕਸ਼ਨ 'ਤੇ ਨਹੀਂ ਜਿੱਤ ਸਕੇ ਪਰ ਪਾਰਟੀ ਦੇ ਲੀਡਰ ਵਜੋਂ ਅਜੇ ਵੀ ਉਹਨਾਂ ਨੂੰ ਜਿਹੜੇ ਮੈਂਬਰਸ ਨੇ ਉਹ ਸਪੋਰਟ ਕਰ ਰਹੇ ਨੇ, ਸੋ ਉਹ ਵੀ ਉੱਥੇ ਮੌਜੂਦ ਸਨ। ਇੱਕ ਤਾਂ ਗੱਲ ਇੱਥੋਂ ਸ਼ੁਰੂ ਕਰੀਏ ਕਿ ਕਿਉਂਕਿ ਪੋਲੀਆਵ ਆਪਣੀ ਸੀਟ ਹਾਰ ਗਏ, ਜਦੋਂ 26 ਮਈ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਕਾਰਵਾਈ ਦੁਬਾਰਾ ਤੋਂ ਸ਼ੁਰੂ ਹੁੰਦੀ ਆ, ਨਵਾਂ ਸੈਸ਼ਨ ਸ਼ੁਰੂ ਹੁੰਦਾ ਨਵੀਂ ਸਰਕਾਰ ਦਾ, ਅਤੇ ਕੰਜ਼ਰਵੇਟਿਵ ਪਾਰਟੀ ਦਾ ਵਿਦਿਨ ਦੀ ਹਾਊਸ ਆਫ ਕਾਮਨਸ ਕੋਈ ਲੀਡਰ ਮੌਜੂਦ ਨਹੀਂ ਹੋਏਗਾ ਕਿਉਂਕਿ ਪੋਲੀਆ ਸੀਟ ਉਹਨਾਂ ਕੋਲ ਨਹੀਂ ਆ। ਸੋ ਉਹਨਾਂ ਨੂੰ ਓਫੀਸ਼ੀਅਲ ਓਪੋਜੀਸ਼ਨ ਦੇ ਲੀਡਰ ਵਜੋਂ ਕਿਸੇ ਨੂੰ ਇੰਟਰਿਮ ਤੌਰ 'ਤੇ, ਆਰਜ਼ੀ ਤੌਰ 'ਤੇ ਚੁਣਨ ਦੀ ਲੋੜ ਸੀ। ਐਂਡਰਿਊ ਸ਼ੀਅਰ ਨੂੰ, ਜਿਹੜੇ ਕਿ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੀ ਰਹਿ ਚੁੱਕੇ ਨੇ, ਉਹਨਾਂ ਨੂੰ ਹੀ ਉਸ ਅਹੁਦੇ ਦੇ ਉੱਪਰ ਆਰਜ਼ੀ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ।
ਯਾ ਸੋ ਪਹਿਲਾਂ ਤਾਂ ਟੇਕਵੇ ਇਹ ਹੈ ਇਸ ਮੀਟਿੰਗ ਦਾ। ਦੂਸਰਾ, ਇਸ ਮੀਟਿੰਗ ਦੇ ਵਿੱਚ ਇਹ ਵੀ ਡਿਸਾਈਡ ਕੀਤਾ ਜਾਣਾ ਸੀ ਕਿ ਪਾਰਟੀ ਦੇ ਜਿਹੜੇ ਕੌਕਸ ਮੈਂਬਰਸ, ਜਿਹੜੇ MPs ਨੇ, ਕਿ ਉਹ ਰਿਫੋਰਮ ਐਕਟ ਨੂੰ ਅਡੋਪਟ ਕਰਦੇ ਨੇ ਕਿ ਨਹੀਂ
ਜੀ।
ਸੋ ਰਿਫੋਰਮ ਐਕਟ ਨੂੰ ਮੈਜੋਰਿਟੀ ਆਫ ਦ MPs ਨੇ ਇਸ ਗੱਲ 'ਤੇ ਸਹਿਮਤੀ ਵਿਅਕਤ ਕੀਤੀ ਕਿ ਅਸੀਂ ਅਡੋਪਟ ਕਰਨਾ। ਇੱਥੇ ਮੈਂ ਕਰੈਕਸ਼ਨ ਵੀ ਕਰ ਦਵਾਂ, ਕੱਲ੍ਹ ਮੈਂ ਗਲਤ ਜਾਣਕਾਰੀ ਸਾਂਝੀ ਕਰ ਬੈਠਾ, ਉਹਦੇ ਲਈ ਮਾਫੀ ਚਾਹੁੰਦਾ। ਸੋ ਰਿਫੋਰਮ ਐਕਟ ਦੇ ਤਹਿਤ ਹੈ ਕਿ MPs ਦੇ ਕੋਲ, ਕਿਸੇ ਵੀ ਪਾਰਟੀ, ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਰਿਫੋਰਮ ਐਕਟ ਨੂੰ ਅਡੋਪਟ ਕਰਦੀ ਹੈ, ਉਹਨਾਂ ਦੇ MPs ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਉਹ 20% ਵੋਟ ਜੇ ਕੋਈ MPs ਇਸ ਮਤੇ ਦੇ ਹੱਕ ਵਿੱਚ ਪਾਉਂਦੇ ਨੇ ਤਾਂ ਫਿਰ ਲੀਡਰਸ਼ਿਪ ਰਿਵਿਊ ਟ੍ਰਿਗਰ ਹੋ ਸਕਦਾ,
ਜਿਹੜੇ
ਪਾਰਟੀ ਦੇ ਲੀਡਰ ਨੇ ਉਹਨਾਂ ਦਾ ਲੀਡਰਸ਼ਿਪ ਰਿਵਿਊ ਟ੍ਰਿਗਰ ਹੋ ਸਕਦਾ। ਉਸ ਤੋਂ ਬਾਅਦ ਸੀਕਰਟ ਬੈਲਟ ਨਾਲ ਵੋਟਿੰਗ ਹੁੰਦੀ ਹੈ MPs ਦੀ ਹੀ,
ਸਾਰੇ MPs
ਜੇ ਮੈਜੋਰਿਟੀ ਆਫ MPs ਉਹਦੇ ਵਿੱਚ ਵੋਟ ਪਾਉਂਦੇ ਨੇ ਕਿ ਅਸੀਂ ਲੀਡਰ ਬਦਲਣਾ, ਤੇ ਉਹ ਫਿਰ MP ਜਿਹੜਾ ਲੀਡਰ ਬਦਲ ਜਾਂਦਾ।
2021 ਐਰੀਨੋ ਟੂਲ ਨੂੰ ਇਸੇ ਹੀ ਤਰੀਕੇ ਨਾਲ ਪਾਰਟੀ ਦੇ ਲੀਡਰਸ਼ਿਪ ਤੋਂ ਲਾਂਭੇ ਕੀਤਾ ਗਿਆ।
2022 ਦੇ ਵਿੱਚ ਹੋਇਆ, 2021 ਦੇ ਇਲੈਕਸ਼ਨ ਦੇ ਹਾਰ ਤੋਂ ਬਾਅਦ। ਸੋ 2019 ਦੇ ਵਿੱਚ ਪਾਰਟੀ ਨੇ ਰਿਫੋਰਮ ਐਕਟ ਅਡੋਪਟ ਕੀਤਾ ਸੀ 2019 ਦੀ ਹਾਰ ਤੋਂ ਬਾਅਦ, ਪਰ ਐਂਡਰੂ ਸ਼ੀਅਰ ਨੂੰ ਹਟਾਉਣ ਵਾਸਤੇ ਉਹਨਾਂ ਨੇ ਵੋਟ ਨਹੀਂ ਸੀ ਪਾਈ, ਲੀਡਰਸ਼ਿਪ ਰਿਵਿਊ ਟ੍ਰਿਗਰ ਨਹੀਂ ਕੀਤਾ, ਰਿਫੋਰਮ ਐਕਟ ਅਡੋਪਟ ਕੀਤਾ ਸੀ, ਫਿਰ ਐਂਡਰੂ ਸ਼ੀਅਰ ਆਪ ਹੀ ਔਨ ਹਿਜ਼ ਓਨ ਅਕਾਰਡ ਉਹ ਅਸਤੀਫਾ ਦੇ
ਗਏ ਸੀ।
ਸੋ ਇਸ ਵਾਰ ਹੁਣ ਹੋਇਆ ਕੀ ਹੈ ਕਿ ਅਜੇ ਰਿਫੋਰਮ ਐਕਟ ਅਡੋਪਟ ਕੀਤਾ ਹੈ, ਅਜੇ ਪੀਅਰ ਪੋਲੀਐਵ ਦਾ ਲੀਡਰਸ਼ਿਪ ਰਿਵਿਊ ਟ੍ਰਿਗਰ ਕਰਨ ਵਾਸਤੇ 20% MPs ਨੇ ਵੀ ਵੋਟ ਪਾਈ ਨਹੀਂ।
ਸੋ ਉਹਨਾਂ ਆਪਣੇ ਕੋਲ ਪਾਰੇ ਕਿ ਰਾਹ ਖੁੱਲਾ ਛੱਡ ਲਿਆ,
ਰਾਹ ਖੁੱਲਾ ਛੱਡ ਲਿਆ, ਪਰ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ ਇਨਸਾਈਡਰਸ ਪਾਰਟੀ ਦੇ ਕਿ ਇਹ ਰਿਫੋਰਮ ਐਕਟ ਦੀ ਅਡੋਪਸ਼ਨ ਦਾ ਮਤਲਬ ਇਹ ਨਹੀਂ ਹੈ ਵੀ ਪੀਅਰ ਪੋਲੀਐਵ ਦੀ ਲੀਡਰਸ਼ਿਪ ਨੂੰ ਖਤਰਾ ਹੈ, ਕਿ ਜ਼ਿਆਦਾਤਰ MPs ਅਜੇ ਵੀ ਪੀਅਰ ਪੋਲੀਐਵ ਨੂੰ ਸਪੋਰਟ ਕਰ ਰਹੇ ਨੇ। ਉਹ ਐਮ ਪੀਜ਼ ਦਾ ਇਹ ਮਤ ਸੀ ਕਿ ਅਸੀਂ ਹੁਣ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਰਿਫੋਰਮ ਐਕਟ ਅਡੋਪਟ ਕਰਦੇ ਆ ਰਹੇ ਹਾਂ, ਇਸ ਵਾਰ ਵੀ ਕਰਾਂਗੇ।
ਹਾਂ,
ਸੋ ਇਸ ਕਰਕੇ ਕਰ ਲਿਆ ਗਿਆ।
ਅੱਛਾ ਬਸ ਜੀ, ਜਿਹੜਾ ਹੁਣ ਬਾਏ ਇਲੈਕਸ਼ਨ ਹੋਣਾ, ਕੁਇਕਲੀ ਉਹ ਵੀ ਗੱਲ ਕਰ ਲਈਏ, ਕਿਉਂਕਿ ਅਜੇ ਤਾਂ ਬਾਏ ਇਲੈਕਸ਼ਨ ਅਸੀਂ ਕੱਲ੍ਹ ਉਹ ਸਾਰੀ ਟਾਈਮਲਾਈਨ ਸਾਂਝੀ ਕੀਤੀ ਹੈ ਕਿ ਕਦੋਂ ਜਿਹੜੇ ਐਲਬਰਟਾ ਵਾਲੀ ਰਾਈਡਿੰਗ ਦੇ ਐਮ ਪੀ ਨੇ ਡੇਮੀਅਨ ਕਰਕ ਉਹ ਕਦੋਂ ਆਪਣੀ ਸੀਟ ਰਿਜ਼ਾਈਨ ਕਰ ਸਕਦੇ ਨੇ, ਉਹਦੇ ਨਾਲ ਸੰਬੰਧਿਤ ਸਾਰੀਆਂ ਮੱਦਾਂ ਆਪਾਂ ਕੱਲ੍ਹ ਡਿਸਕਸ ਕੀਤੀਆਂ। ਹੁਣ ਕਈਆਂ ਦੇ ਮਨ ਸਵਾਲ ਇਹ ਵੀ ਬਾਏ ਇਲੈਕਸ਼ਨ ਉਹ ਖਰਚਾ ਤਾਂ ਹੋਣਾ ਕਿਹੜਾ ਮੁਫਤ 'ਚ ਹੋ ਜਾਣਾ, ਹੁਣ ਇੱਕ ਐਸਟੀਮੇਟ ਸਾਹਮਣੇ ਆਇਆ ਵੀ ਇਸ ਬਾਏ ਇਲੈਕਸ਼ਨ 'ਤੇ ਖਰਚਾ ਅਸਲ ਦੇ ਵਿੱਚ ਕਿੰਨਾ ਹੋ ਸਕਦਾ, ਸੋ ਵਟਸ ਦੀ ਅਮਾਊਂਟ?
ਯਾ ਸੋ ਵਿਜੇ ਜੀ, ਫਾਰਮੂਲੇ ਨੇ ਕਿ ਕਹਿੰਦੇ ਵੀ 2021 ਤੋਂ ਬਾਅਦ ਅਸੀਂ ਦੇਖੀਏ ਵੀ ਜਿੰਨੇ ਵੀ ਬਾਏ ਇਲੈਕਸ਼ਨ ਹੋਏ ਨੇ, ਟੋਟਲ 11 ਬਾਏ ਇਲੈਕਸ਼ਨ ਹੋਏ ਨੇ, ਟੋਟਲ ਖਰਚਾ ਹੋਇਆ 18.6 million। ਜੇ ਤੁਸੀਂ ਇਹਨੂੰ ਫਿਰ ਤਕਸੀਮ ਕਰਕੇ ਦੇਖ ਲਓ, ਐਵਰੇਜ ਬਣਦੀ ਤਕਰੀਬਨ $1.7 million ਇੱਕ ਬਾਏ ਇਲੈਕਸ਼ਨ 'ਤੇ। ਸੋ ਐਵਰੇਜ ਇੱਕ ਇਹ ਹੈ। 2024 ਦੇ ਆਧਾਰ 'ਤੇ ਇਲੈਕਸ਼ਨ ਕੈਨੇਡਾ ਦਾ ਫਾਰਮੂਲਾ ਇਹ ਕਹਿੰਦਾ ਵੀ ਬਾਏ ਇਲੈਕਸ਼ਨ ਦੇ ਵਿੱਚ ਇੱਕ ਵੋਟ 'ਤੇ ਪਰ ਵੋਟ ਜਿਹੜਾ ਖਰਚਾ ਹੁੰਦਾ ਹੁੰਦਾ $22.91। ਤੇ ਜਿਹੜੀ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ ਆ ਉੱਥੇ 85,237 ਰਜਿਸਟਰਡ ਵੋਟਰਸ ਨੇ। ਹੁਣ ਜੇ 85,237 ਨੂੰ ਜ਼ਰਬ ਕਰੋ $22.91 ਨਾਲ, ਉਹ ਫਿਰ ਬਣ ਜਾਂਦਾ ਤਕਰੀਬਨ $1.95 million।
$2 million
ਤੋਂ ਫਿਰ ਮਾਮਲਾ 2 million ਦੇ ਨੇੜੇ ਜਾਂਦਾ। ਹੁਣ ਇਹਦੇ ਵਿੱਚ ਇਹ ਨਹੀਂ ਸਪਸ਼ਟ ਹੈ ਵੀ ਜਿੰਨੇ ਲੋਕ ਵੋਟ ਪਾਉਂਦੇ ਨੇ
ਉੱਤੇ
ਡਿਪੈਂਡ ਕਰਦਾ, ਕਿਉਂਕਿ ਸਾਰਿਆਂ ਨੇ ਤਾਂ ਨਹੀਂ ਵੋਟ ਪਾਉਣੀ ਰਜਿਸਟਰਡ ਵੋਟਰਸ ਨੇ, ਕਿ ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹੜੀ ਤਿਆਰੀ ਕੀਤੀ, ਪ੍ਰਬੰਧ ਕੀਤਾ, ਕਿੰਨੇ ਵੋਟਰਸ ਦਾ ਖਰਚਾ ਉਹਦੇ ਆਧਾਰ ਤੇ ਹੋਣਾ,
ਰਾਈਡਿੰਗ ਕਿੰਨੀ ਵੱਡੀ ਆ ਉਹਦੇ ਵਿੱਚ ਤੁਹਾਡੇ ਕਿੰਨੇ ਪੋਲਿੰਗ ਸਟੇਸ਼ਨ ਹੋਣਗੇ ਉਹਦੇ ਮੁਤਾਬਕ ਉੱਥੇ ਸਟਾਫ ਕਿੰਨਾ ਹੋਊਗਾ।
ਸੋ ਮੋਟੇ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਟ ਵੁੱਡ ਬੀ ਸੇਫ ਟੂ ਸੇ ਕਿ 1.5 to 2 million dollars ਦੇ ਵਿਚਕਾਰ ਖਰਚਾ ਹੋਣ ਦੇ ਆਸਾਰ ਹੈਗੇ ਨੇ ਬਾਏ ਇਲੈਕਸ਼ਨ ਤੇ। ਡਿਬੇਟ ਇਹ ਆ, ਜਿਵੇਂ ਹੁਣ ਡੈਮੋਕਰੇਸੀ ਵਾਚ ਵਾਲੇ ਕਹਿ ਰਹੇ ਨੇ ਵੀ ਜੇਕਰ ਪਾਰਟੀ ਆਪਣੇ ਨਿੱਜੀ ਫੈਸਲੇ ਕਰਕੇ ਇਸ ਤਰ੍ਹਾਂ ਬਾਏ ਇਲੈਕਸ਼ਨ ਟ੍ਰਿਗਰ ਕਰਾ ਰਹੀ ਹੈ,
ਪੈਸੇ ਪਾਰਟੀ ਦੇਵੇ,
ਪਾਰਟੀ ਪੈਸੇ ਦੇਵੇ। ਪਰ ਅਸੀਂ ਕੱਲ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਵੀ ਗੱਲ ਕਰਦੇ ਸੀ, ਲਿਸਨਰਸ ਨੇ ਆ ਕੇ ਇਹ ਕਿਹਾ, ਕਹਿੰਦੇ ਵੀ ਜੇ ਇੱਦਾਂ ਦੀ ਗੱਲ ਆ ਤੇ ਕਹਿੰਦੇ ਫਿਰ ਜਿਹੜੀ ਪਾਰਟੀ ਅਰਲੀ ਇਲੈਕਸ਼ਨ ਕਰਾਉਂਦੀ ਹੈ
ਫਿਰ ਉਹ ਪੈਸੇ ਸਾਰੇ ਇਲੈਕਸ਼ਨ,
ਕਹਿੰਦੇ ਸਾਰੇ ਇਲੈਕਸ਼ਨ ਦੇ ਪੈਸੇ ਦੇਵੇ।
ਤਾਂ
ਫੋਰਡ ਨੇ ਜਿਵੇਂ ਕਹਿੰਦੇ ਇਲੈਕਸ਼ਨ ਕਰਾ ਲਿਆ ਸਿਰਫ ਆਪਣੀ 4 ਸਾਲ ਆਪਣੇ ਵਧਾਉਣ ਵਾਸਤੇ, ਕਹਿੰਦੇ ਫਿਰ ਉਹ ਵੀ ਕਹਿੰਦੇ ਸਾਰਾ ਖਰਚਾ ਉਹ ਕਰਦੇ।
ਬੀਸੀ ਦੇ ਵਿੱਚ ਸਨੈਪ ਇਲੈਕਸ਼ਨ ਹੋਇਆ, ਜਿਹੜਾ
ਪਿਛਲੇ ਇਲੈਕਸ਼ਨ
ਜਿਹੜਾ ਅਕਤੂਬਰ 'ਚ ਹੋਣਾ ਸੀ,
ਬਿਲਕੁਲ। ਸੋ ਕਹਿੰਦੇ ਉਹ ਵੀ ਕਹਿੰਦੇ ਅਰਲੀ ਇਲੈਕਸ਼ਨ ਹੋਇਆ, 2019 ਵਾਲਾ ਵੀ, 2019 ਵਾਲਾ ਟਾਈਮ ਨਹੀਂ ਸੀ, 2021 ਵਾਲਾ ਅਰਲੀ ਇਲੈਕਸ਼ਨ
ਸੀ।
ਸੋ ਕਹਿੰਦੇ ਕਿ ਉਹਦਾ ਖਰਚਾ ਵੀ ਫਿਰ ਫੈਡਰਲ ਸਰਕਾਰ ਹੀ ਚੁੱਕਦੀ। ਸੋ ਫੈਡਰਲ ਸਰਕਾਰ ਐਜ਼ ਇਨ ਪੋਲੀਟੀਕਲ ਪਾਰਟੀ ਜਿਹਨਾਂ ਨੇ ਟ੍ਰਿਗਰ ਕੀਤਾ। ਸੋ ਇਹ ਵੀ ਵੈਲਿਡ ਆ ਫਿਰ ਡਿਸਕਸ਼ਨ। ਤੇ ਕਈਆਂ ਨੇ, ਬਹੁਤਿਆਂ ਨੇ ਇਹ ਕਿਹਾ, ਕਹਿੰਦੇ ਕਿ ਬਾਏ ਇਲੈਕਸ਼ਨ ਕਹਿੰਦੇ ਇੱਕ ਡੈਮੋਕ੍ਰੈਟਿਕ ਪ੍ਰਕਿਰਿਆ ਤੇ ਜਿੱਦਾਂ ਵੀ ਆ, ਕਹਿੰਦੇ ਸਾਡੇ ਰੂਲਸ ਦੇ ਵਿੱਚ ਹੈ ਵੀ ਗੈਰ ਕਾਨੂੰਨੀ ਥੋੜ੍ਹੀ ਆ। ਤੇ ਕਹਿੰਦੇ ਉਹਦੇ ਵਾਸਤੇ ਭਾਵੇਂ ਕਹਿੰਦੇ $1 billion ਵੀ ਖਰਚ ਹੋਵੇ, ਕਹਿੰਦੇ ਘੱਟ।
ਹਾਲੇ ਤਾਂ ਇਹ ਨਹੀਂ ਪਤਾ ਉਹ ਲੌਂਗੈਸਟ ਬੈਲਟ ਕਮੇਟੀ ਵਾਲੇ ਕਿੰਨੇ ਬੰਦੇ ਇੱਥੇ ਵੀ ਆ ਜਾਂਦੇ ਨੇ ਤੇ ਉਹਨਾਂ ਨੂੰ ਰੋਕਣ ਵਾਸਤੇ ਕੀ ਕੁਝ ਇਲੈਕਸ਼ਨ ਕੈਨੇਡਾ ਹੁਣ ਕਰਦਾ ਕਿ ਨਹੀਂ, ਜਾਂ ਅਜੇ ਵੀ ਉਹਦੇ ਵਿੱਚ ਪਹਿਲਾਂ ਤੁਹਾਨੂੰ ਕੋਈ ਰੈਗੂਲੇਟਰੀ ਜਾਂ ਕੋਈ ਲੈਜਿਸਲੇਟਿਵ ਚੇਂਜਸ ਕਰਨੇ ਪੈਣਗੇ। ਦੈਟ ਮਸਟ ਹੈਪਨ। ਮਤਲਬ ਇਹ ਅਦਰਵਾਈਜ਼ ਇਹ ਜਿਹੜੇ ਖਰਾਰੇ ਨੇ ਵੱਧਦੇ ਵੱਧਦੇ ਚਲੇ ਜਾਣਗੇ, ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਹੈ।
ਰਾਈਟ ਟੂ ਪ੍ਰੋਟੈਸਟ, ਹੁਣ ਉਹਦੇ ਵਿੱਚ ਕੁਝ ਫਿਰ ਜਾਂ ਤਾਂ ਫਿਰ ਕਹਿੰਦਾ ਚਾਰਟਰ ਰਾਈਟ ਹੈ ਜੀ, ਚੈਲੰਜ ਹੋ ਜਾਏ।
ਰਾਈਟ ਟੂ ਪ੍ਰੋਟੈਸਟ ਹੈ, ਬਟ ਵਟ ਅਬਾਊਟ ਰਾਈਟ ਟੂ ਪ੍ਰੋਟੈਕਟ ਦੀ ਸੈਂਕਟੀਟੀ ਆਫ ਦੀ ਇਲੈਕਸ਼ਨ, ਉਹ ਵੀ ਤਾਂ ਜ਼ਰੂਰੀ ਆ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ
ਥੈਂਕ ਯੂ ਵੈਰੀ ਮਚ ਵਿਜੇ।
ਥੈਂਕ ਯੂ ਵੈਰੀ ਮਚ ਫੋਰ ਅ ਗ੍ਰੇਟ ਡਿਸਕਸ਼ਨ ਐਜ਼ ਆਲਵੇਜ਼।
ਪਲੇਜ਼ਰ।
ਥੈਂਕ ਯੂ।